ਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਸੁਪਨ ਚਰਿਤਰ ਚਿੱਤਰ ਬਾਨਕ ਬਨੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਪਰਮ ਦਿਆਲ ਲਾਲ ਲੋਚਨ ਬਿਸਾਲ, ਮੁਖ ਬਚਨ ਰਸਾਲ ਮਦ ਮਧੁਰ ਪਿਆਏ ਹੈ। ਸੋਭਤ ਸਿਜਾਸਨ ਬਿਲਾਸਨ ਦੇ ਅੰਕਮਾਲ, ਪ੍ਰੇਮ ਰਸ ਬਿਸਮ ਹਵੈ ਸਹਿਜ ਸਮਾਏ ਹੈ। ਚਾਤਰਕ ਸ਼ਬਦ ਸੁਨੇ ਅੱਖੀਆਂ ਉਗਰ ਗਈ, ਭਈ ਜਲ ਮੀਨ ਗਤ ਬਿਰਹਾ ਜਗਾਏ ਹੈ। ਸਤਿਗੁਰੂ ਗਰੀਬ ਨਿਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ, ਪਤ ਰੱਖਣ ਵਾਲੇ, ਦਇਆ ਕਰਨ ਵਾਲੇ, ਮਿਹਰ ਕਰਨ ਵਾਲੇ, ਹਾਜ਼ਰਾ ਹਜ਼ੂਰ, ਜਹਰਾ ਜਹੂਰ, ਸਰਬ ਕਲਾ ਭਰਪੂਰ, ਧੰਨ ਧੰਨ ਸਤਿਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਬੜੇ ਪਿਆਰ ਦੇ ਨਾਲ ਉਚਾਰਨ ਕਰੋ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਹਾਜ਼ਰੀ ਦੇ ਅੰਦਰ ਸੁਭਾਈਮਾਨ ਹੋ ਕੇ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੀ ਗੁਰੂ ਕੀ ਸਾਜੀ ਨਿਵਾਜੀ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ, ਅੱਜ ਤੀਸਰੇ ਗੁਰੂ ਨਾਨਕ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਧਿਰਿਆਂ ਦੀ ਧਿਰ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਅਵਤਾਰ ਗੁਰਪੁਰਬ ਹੈ। ਆਓ ਬੜੇ ਪਿਆਰ ਦੇ ਨਾਲ ਕੁਝ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ ਵਿਚਾਰ ਕਰ ਸਕੀਏ। ਸਾਰੀ ਸੰਗਤ ਜੋੜੋ ਦੋਵੇਂ ਹੱਥ, ਪਿਆਰ ਨਾਲ ਉਚਾਰਨ ਕਰੋ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ। ਹੋਰ ਪ੍ਰੇਮ ਨਾਲ ਗੱਜ ਕੇ ਆਖੋ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੀ ਵੀ ਬਾਣੀ ਹੈ ਪਰਮੇਸ਼ਰ ਦੀ ਸਿਫਤ ਵਿੱਚ ਹੈ, ਪਰ ਜਿੱਥੇ ਭੱਟ ਸਾਹਿਬਾਨ ਦੀ ਬਾਣੀ ਹੈ ਉਹ ਗੁਰੂ ਉਸਤਤ ਵਿੱਚ ਬਾਣੀ ਹੈ, ਉਸ ਬਾਣੀ ਵਿੱਚ ਸਤਿਗੁਰੂ ਦੀ ਸਿਫਤ ਕੀਤੀ ਹੈ। ਜਦੋਂ ਗੱਲ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਆਈ, ਤਾਂ ਗੁਰਮੁਖੋ ਆਪਾਂ ਸਮਾਜ ਵਿੱਚ ਰਹਿਣ ਵਾਲੇ ਲੋਕ ਹਾਂ, ਕੋਈ ਵੀ ਗੱਲ ਸਿੱਧ ਕਰਨੀ ਹੋਵੇ ਆਪਾਂ ਪ੍ਰਮਾਣ ਦਿੰਦੇ ਹਾਂ, ਕੋਈ ਨਾ ਕੋਈ ਉਦਾਹਰਣ ਦਿੰਦੇ ਹਾਂ। ਜਿਹੜੀ ਵਸਤੂ ਬਹੁਤ ਚਿੱਟੀ ਹੋਵੇ ਅਸੀਂ ਕਹਿ ਦਿੰਦੇ ਹਾਂ ਜੀ ਇਹ ਦੁੱਧ ਵਰਗੀ ਚਿੱਟੀ ਹੈ, ਜਿਹੜੀ ਚਮਕਦੀ ਹੋਵੇ ਆਪਾਂ ਇਹ ਕਹਿ ਦਿੰਦੇ ਹਾਂ ਵੀ ਇਹ ਹੀਰੇ ਵਾਂਗ ਚਮਕਦੀ ਹੈ, ਭਾਵ ਪ੍ਰਮਾਣ ਦਿੰਦੇ ਹਾਂ। ਪਰ ਭੱਟ ਸਾਹਿਬਾਨ ਇਹ ਕਿਰਪਾ ਕਰਦੇ, ਉਹ ਕਹਿੰਦੇ ਗੁਰੂ ਅਮਰਦਾਸ ਸਾਹਿਬ ਤੁਹਾਡੀ ਉਸਤਤ ਦੀ ਤੁਲਨਾ ਨਹੀਂ ਅਸੀਂ ਕਿਸੇ ਨਾਲ ਕਰ ਸਕਦੇ, ਅਸੀਂ ਇਹ ਨਹੀਂ ਕਹਿ ਸਕਦੇ ਵੀ ਗੁਰੂ ਅਮਰਦਾਸ ਸਾਹਿਬ ਤੁਹਾਡੀ ਉਸਤਤ ਫਲਾਣੇ ਵਰਗੀ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੈ। ਗੁਰੂ ਅਮਰਦਾਸ ਸਾਹਿਬ ਜੀ ਤੁਹਾਡੀ ਸਿਫਤ ਦੀ ਤੁਲਨਾ ਕਿਸੇ ਦੂਜੇ ਦੇ ਨਾਲ ਅਸੀਂ ਕਰ ਨਹੀਂ ਸਕਦੇ, ਉਹਦਾ ਕਾਰਨ ਇਹ ਹੈ ਜੇ ਭੱਟ ਲੋਕ ਆਮ ਹੁੰਦੇ ਨਾ ਭੱਟ ਸਾਹਿਬਾਨ ਤਾਂ ਆਪਾਂ ਬਹੁਤ ਇਸ ਗੱਲ 'ਤੇ ਜ਼ੋਰ ਨਾ ਦਿੰਦੇ। ਗੁਰਮੁਖੋ, ਭੱਟ ਸਾਹਿਬਾਨ ਉਹ ਮਹਾਨ ਪੁਰਸ਼ ਨੇ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹਨਾਂ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਮਹਾਂਪੁਰਖਾਂ ਦੀ ਬਾਣੀ ਦਰਜ ਹੈ ਜਿਹੜੇ ਰਾਬੀ ਬਣ ਚੁੱਕੇ ਸਨ, ਜਿਨ੍ਹਾਂ ਦੇ ਅੰਦਰ ਰੱਬ ਦਾ ਵਾਸਾ ਹੋ ਗਿਆ। ਅਤੇ ਭੱਟ ਸਾਹਿਬਾਨ ਇਹ ਕਿਰਪਾ ਕਰਦੇ ਹੋ, ਕਹਿੰਦੇ ਹੇ ਗੁਰੂ ਅਮਰਦਾਸ ਸਾਹਿਬ, ਅਸੀਂ ਕਿਹਦੇ ਨਾਲ ਉਪਮਾ ਕਰੀਏ ਜਦੋਂ ਤੁਹਾਡੀ ਸਿਫਤ ਕਰਨੀ ਹੋਵੇ। ਮਹਾਰਾਜ, ਤੁਹਾਡੀ ਸਿਫਤ ਤੁਹਾਨੂੰ ਹੀ ਬਣ ਆਉਂਦੀ ਹੈ। ਆਓ ਕੁਝ ਸਮਾਂ ਸਤਿਗੁਰੂ ਜੀ ਦੀ ਸਿਫਤ ਕਰਨੀ। ਗੁਰਮੁਖੋ, ਆਰੰਭਤਾ 'ਤੇ ਮੈਂ ਬੇਨਤੀ ਕਰਾਂ, ਜੇ ਪ੍ਰਵਾਨ ਹੋਣਾ ਨਾ ਪ੍ਰਵਾਨ, ਅਤੇ ਬੰਦਾ ਸਿਮਰਨ ਕਰੇ। ਜਿਹੜਾ ਸਿਮਰਨ ਨਹੀਂ ਨਾ ਕਰ ਸਕਦਾ, ਅਤੇ ਜੇ ਪ੍ਰਵਾਨ ਹੋਣਾ ਹੈ ਅਤੇ ਗੁਰਬਾਣੀ ਇਹ ਕਹਿੰਦੀ ਹੈ ਵੀ ਭਾਈ ਫਿਰ ਸੇਵਾ ਕਰੋ, ਅਤੇ ਜਿਹੜਾ ਸੇਵਾ ਨਹੀਂ ਕਰ ਸਕਦਾ ਉਹ ਫਿਰ ਇੱਕ ਕੰਮ ਕਰੇ, ਉਹ ਪ੍ਰਵਾਨ ਹੋਇਆਂ ਦੀ ਸੰਗਤ ਕਰ ਲੇ, ਦੀ ਸਿਮਰਨ ਕਰੇ, ਸਿਮਰਨ ਨਹੀਂ ਤਾਂ ਸੇਵਾ ਕਰ ਲੇ। ਅਤੇ ਜਿਹੜਾ ਸੇਵਾ ਨਹੀਂ ਕਰ ਸਕਦਾ, ਪ੍ਰਵਾਨ ਹੋਣਾ ਚਾਹੁੰਦਾ ਹੈ, ਉਹਦੇ ਬਾਰੇ ਫਿਰ ਸਤਿਗੁਰੂ ਕਿਰਪਾ ਕਰਦੇ, ਭਾਈ ਜਿਹੜੇ ਪ੍ਰਵਾਨ ਹੋ ਚੁੱਕੇ ਤੂੰ ਉਹਨਾਂ ਦੀ ਸੰਗਤ ਕਰ ਲਾ, ਤਾਂ ਵੀ ਤੂੰ ਪ੍ਰਵਾਨ ਹੋ ਜਾਏਗਾ। ਆਓ ਹੁਣ ਮੈਂ ਗੁਰਬਾਣੀ ਅਨੁਸਾਰ ਬੇਨਤੀ ਕਰਦੇ ਹਾਂ, ਉਹ ਕਿਵੇਂ ਹੈ। ਸਤਿਗੁਰੂ ਨੇ ਕਿਰਪਾ ਕੀਤੀ, ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧੰਨ ਹਰ ਨਾਮਾ, ਜਿਨ੍ਹਾਂ ਵਾਹਿਗੁਰੂ ਜੀ ਦਾ ਨਾਮ ਜਪਿਆ ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕੰਮਾਂ। ਉਹ ਆਪ ਪ੍ਰਵਾਨ ਨੇ, ਉਹਨਾਂ ਦਾ ਆਇਆ ਹੋਇਆ ਪ੍ਰਵਾਨ ਹੈ, ਉਹਨਾਂ ਦੇ ਕੀਤੇ ਹੋਏ ਕੰਮ ਪ੍ਰਵਾਨ ਨੇ। ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਵਿਚਾਰ ਕਰੀਏ ਕਿੰਨੇ ਕੁ ਕੰਮ ਆਪਾਂ ਉਹ ਕਰਦੇ ਜਿਹੜੇ ਪ੍ਰਵਾਨ ਹੋਣ ਵਾਲੇ ਹੋਣ। ਮਹਾਰਾਜ ਬਾਣੀ 'ਚ ਕਿਰਪਾ ਕਰਦੇ, ਜਿਹੜੇ ਸਿਮਰਨ ਕਰਦੇ ਉਹ ਪ੍ਰਵਾਨ ਹੋ ਜਾਂਦੇ ਨੇ। ਦੂਸਰੀ ਗੱਲ, ਆਪਾਂ ਸ਼੍ਰੀ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹਾਂ, ਸੇਵਾ ਕਰਨ ਵਾਲਾ ਪ੍ਰਵਾਨ ਕਿਵੇਂ ਹੁੰਦਾ ਹੈ। ਸਤਿਗੁਰੂ ਕਿਰਪਾ ਕਰਦੇ, ਧੰਨ ਸੇਵਾ ਸੇਵਕ ਪ੍ਰਵਾਨ। ਸੇਵਾ ਇੰਨੀ ਕੁ ਕਰੇ ਵੀ ਸਤਿਗੁਰੂ ਦੇ ਮੁੱਖੋਂ ਇਹ ਸ਼ਬਦ ਨਿਕਲੇ, ਸਿੱਖਾ ਤੇਰੀ ਸੇਵਾ ਧੰਨ ਹੈ। ਜਿਸ ਦਿਨ ਗੁਰੂ ਸਾਹਿਬ ਨੇ ਆਪਣੇ ਮੁੱਖੋਂ ਇਹ ਕਹਿ ਦਿੱਤਾ ਨਾ ਸਿੱਖਾ ਤੇਰੀ ਸੇਵਾ ਧੰਨ ਹੈ, ਉਸ ਦਿਨ ਸੇਵਕ ਪ੍ਰਵਾਨ ਹੋ ਜਾਂਦਾ ਹੈ। ਧੰਨ ਸੇਵਾ ਸੇਵਕ ਪ੍ਰਵਾਨ, ਅੰਤਰਜਾਮੀ ਪੁਰਖ ਪ੍ਰਧਾਨ। ਅਤੇ ਗੁਰਮੁਖੋ, ਤੀਸਰੀ ਗੱਲ ਮੈਂ ਕਹਿ ਰਿਹਾ ਸਾਂ, ਪ੍ਰਵਾਨ ਹੋਇਆਂ ਦੀ ਸੰਗਤ ਕਰ ਲਏ ਤਾਂ ਵੀ ਬੰਦਾ ਪ੍ਰਵਾਨ ਹੋ ਸਕਦਾ ਹੈ, ਉਹ ਕਿਵੇਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸਰੀਰ ਪ੍ਰਾਪਤ ਹੋਇਆ ਪਰ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਓ ਚਿੱਤ ਲਾਇਆ। ਜਿਨ੍ਹਾਂ ਸਤਿਗੁਰੂ ਨਾਲ ਚਿੱਤ ਲਾ ਲਿਆ, ਪ੍ਰਵਾਨ ਪੁਰਸ਼ਾਂ ਨਾਲ ਚਿੱਤ ਲਾ ਲਿਆ, ਉਹ ਵੀ ਫਿਰ ਪ੍ਰਵਾਨ ਹੋ ਜਾਂਦੇ ਨੇ। ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਜੀਵਨ ਹੈ ਨਾ ਗੁਰਮੁਖੋ, ਮਹਾਰਾਜ ਦਾ ਜੀਵਨ ਬੜਾ ਵਿਸ਼ਾਲ, ਅਤੇ ਇਸ ਜੀਵਨ ਵਿੱਚ ਸਾਨੂੰ ਪਤਾ ਲੱਗਦਾ ਵੀ ਬੰਦਾ ਪ੍ਰਵਾਨ ਕਿਵੇਂ ਹੋ ਸਕਦਾ ਜੀ। ਆਓ ਕੁਝ ਸਮਾਂ ਸਤਿਗੁਰੂ ਜੀ ਦਾ ਜੀਵਨ ਆਪਾਂ ਵਿਚਾਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਆਗਮਨ ਹੈ ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਬਿਲਕੁਲ ਨਜ਼ਦੀਕ ਬਾਸਰ ਕੇ ਪਿੰਡ ਵਿੱਚ ਮੇਰੇ ਸਤਿਗੁਰੂ ਦੀ ਆਮਦ ਹੋਈ ਹੈ। ਗੁਰੂ ਅਮਰਦਾਸ ਸਾਹਿਬ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਸਰੀਰਕ ਉਮਰ ਦਾ 10 ਸਾਲਾਂ ਦਾ ਫਰਕ ਸੀਗਾ ਜੀ। ਗੁਰੂ ਨਾਨਕ ਸਾਹਿਬ 10 ਸਾਲ ਪਹਿਲਾਂ ਅਵਤਾਰ ਧਾਰਨ ਕਰ ਚੁੱਕੇ ਸਨ। ਵੇਖੋ, ਜਿੱਥੇ ਜਿੱਥੇ ਜਿਹਦਾ ਆਗਮਨ ਹੋਣਾ, ਜਿਹਦਾ ਅਵਤਰਨ ਹੋਣਾ, ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਸਮੇਂ ਗੁਰਮੁਖੋ ਤਲਵੰਡੀ ਵਿੱਚ ਸਨ। ਮਹਾਰਾਜ ਸੱਚੇ ਪਾਤਸ਼ਾਹ ਮਾਤਾ ਪਿਤਾ ਦੇ ਕੋਲ ਸਨ। ਉੱਧਰ ਇਸੇ ਨਿਰੰਕਾਰ ਦੀ ਜੋਤ ਦੀ ਜੋਤ ਦੇ ਮਾਲਕ, ਜਿਸ ਸਰੀਰ ਵਿੱਚ ਜੋਤ ਜਗਣੀ ਹੈ, ਤੀਸਰੇ ਨੰਬਰ 'ਤੇ ਉਸ ਸਰੀਰ ਨੇ ਵੀ ਆਮਦ ਧਾਰਨ ਕੀਤੀ ਅੰਮ੍ਰਿਤਸਰ ਦੀ ਧਰਤੀ ਦੇ ਲਾਗੇ। ਮੈਂ ਫਿਰ ਬੇਨਤੀ ਕਰਨ ਲੱਗਾ, ਗੁਰਪੁਰਬ ਵਾਲੇ ਦਿਨ ਘੱਟੋ ਘੱਟ ਨਹੀਂ, ਸਤਿਗੁਰੂ ਦੇ ਸਮੁੱਚੇ ਜੀਵਨ ਵਾਲੇ ਬੰਨੇ ਜ਼ਰੂਰ ਝਾਤ ਮਾਰਨੀ ਚਾਹੀਦੀ ਹੈ। 10 ਸਾਲਾਂ ਦਾ ਫਰਕ ਹੈ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਅਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ। ਪਰ ਗੁਰਮੁਖੋ, ਇਹ ਵੀ ਗੱਲ ਪੱਕੀ ਚੇਤੇ ਰੱਖੋ, ਜਿਹੜਾ ਮਿਲਾਪ ਹੋਣਾ ਹੈ ਨਾ ਇਹ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੋਣਾ ਹੈ। ਜਦੋਂ ਮਿਲਾਪ ਹੋਏਗਾ ਤੁਹਾਡਾ ਕਿਸੇ ਵੀ ਬੰਦਗੀ ਵਾਲੀ ਰੂਹ ਨਾਲ ਮਿਲਾਪ ਹੋਣਾ, ਇਹ ਮਤ ਸਮਝੋ ਸਾਡੀ ਆਪਣੀ ਬੁੱਧੀ ਕਰਕੇ ਮਿਲਾਪ ਹੋ ਗਿਆ, ਨਹੀਂ, ਜਦੋਂ ਬੰਦਗੀ ਵਾਲੇ ਪੁਰਸ਼ਾਂ ਨਾਲ ਮਿਲਾਪ ਹੋਏਗਾ ਸਮਝਿਓ ਰੱਬ ਦੀ ਧੁਰੋਂ ਮਿਹਰ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਰੀਰਕ ਤੌਰ 'ਤੇ ਮਿਲਾਪ ਦਾ ਕੋਈ ਵੀ ਇਤਿਹਾਸ ਦਾ ਦ੍ਰਿਸ਼ਟਾਂਤ ਸਾਨੂੰ ਨਹੀਂ ਪ੍ਰਾਪਤ ਹੁੰਦਾ। ਮਿਲਾਪ ਹੋਇਆ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ, ਉਹ ਵੀ ਕਿਵੇਂ, ਆਪ ਜੀ ਨੂੰ ਤਕਰੀਬਨ ਬਹੁਤ ਵਾਰ ਇਤਿਹਾਸ ਤੁਸੀਂ ਸੁਣਿਆ, ਪਰ ਅੱਜ ਕੇਵਲ ਪੰਛੀ ਚਾਹਤ ਹੈ। ਸੇਵਕ ਤੋਂ ਗੁਰੂ ਬਣਨ ਦੀ ਕਿਰਿਆ ਮੈਂ ਫਿਰ ਬੇਨਤੀ ਕਰਨ ਲੱਗਾ, ਗੁਰੂ ਨੇ ਧੁਰੋਂ ਹੀ ਪਰ ਸਾਨੂੰ ਇਹ ਸਿੱਖਿਆ ਦਿੱਤੀ ਹੈ, ਬੰਦਾ ਕਿਸੇ ਵੀ ਪ੍ਰਕਾਰ ਦੇ ਨਾਲ ਮਨ ਨਾ ਢਾਏ ਜੀ। ਗੁਰੂ ਅਮਰਦਾਸ ਸਾਹਿਬ ਦਾ ਜੀਵਨ ਇਸ ਗੱਲ 'ਤੇ ਬਹੁਤ ਜ਼ੋਰ ਦਿੰਦਾ ਜੀ। ਪਹਿਲੀ ਗੱਲ, ਸਤਿਗੁਰੂ ਜੀ ਦੇ ਪਿਤਾ ਦਾ ਨਾਮ ਸਤਿਕਾਰਯੋਗ ਬਾਬਾ ਤੇਜ ਭਾਨ ਜੀ ਹੈ। ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਬਹੁਤ ਜ਼ਿਕਰ ਆਉਂਦਾ ਹੈ, ਅਮਰਦਾਸ ਤੇਜੋ ਕੇ ਨੰਦਨ। ਬਾਬਾ ਤੇਜ ਭਾਨ ਜੀ ਸਤਿਗੁਰੂ ਜੀ ਦੇ ਪਿਤਾ ਦਾ ਨਾਮ ਹੈ, ਅਤੇ ਅੱਜ ਉਹ ਦਿਨ ਹੈ ਜਿਸ ਦਿਨ ਮਹਾਰਾਜ ਦੀ ਮਾਤਾ ਜੀ ਨੂੰ ਧੰਨ ਆਖਿਆ ਜਾਏ, ਅਤੇ ਸਤਿਗੁਰੂ ਜੀ ਦੇ ਮਾਤਾ ਜੀ ਦਾ ਨਾਮ ਹੈ ਧੰਨ ਮਾਤਾ ਲਛਮੀ ਜੀ। ਸਿੱਧਾ ਸਾਦਾ ਜੀਵਨ ਉਹਨਾਂ ਦਾ ਪਰਿਵਾਰ ਦਾ, ਪਰ ਹੈ ਦੋਵਾਂ ਦੀ ਬੰਦਗੀ ਬੜੀ। ਮੈਂ ਇਹ ਵੀ ਬੇਨਤੀ ਕਰਾਂ, ਕਿਸੇ ਮਹਾਂਪੁਰਸ਼ ਨੂੰ ਜਨਮ ਦੇਣਾ ਹੋਵੇ ਨਾ ਤਾਂ ਮਾਂ ਪਿਓ ਦੀ ਬੜੀ ਬੰਦਗੀ ਚਾਹੀਦੀ। ਜਿਸ ਮਾਂ ਪਿਓ ਦੇ ਘਰ ਗੁਰੂ ਸਾਹਿਬ ਦੀ ਆਗਮਨ ਹੋਇਆ, ਗੁਰੂ ਸਾਹਿਬ ਦਾ ਅਵਤਾਰ ਹੋਇਆ, ਉਸ ਮਾਂ ਪਿਓ ਦੀ ਕਿੰਨੀ ਬੰਦਗੀ ਹੋਏਗੀ ਜੀ। ਅੱਜ ਸਾਡੇ 5-7% ਸਿੱਖਾਂ ਨੂੰ ਪਤਾ ਹੋਏਗਾ ਗੁਰੂ ਅਮਰਦਾਸ ਸਾਹਿਬ ਦੇ ਮਾਤਾ ਜੀ ਦਾ ਨਾਮ, ਗੁਰੂ ਅਮਰਦਾਸ ਸਾਹਿਬ ਦੇ ਪਿਤਾ ਦਾ ਨਾਮ, ਮਹਾਰਾਜ ਸਾਹਿਬ ਦੇ ਪਿਤਾ ਜੀ ਬਾਬਾ ਤੇਜ ਭਾਨ ਜੀ ਅਤੇ ਮਾਤਾ ਜੀ ਧੰਨ ਮਾਤਾ ਲਛਮੀ ਜੀ। ਮਾਤਾ ਲਛਮੀ ਜੀ ਦਾ ਜਿਹੜਾ ਜੀਵਨ ਸੀ ਨਾ, ਉਹ ਬੜਾ ਸੰਤੋਖੀ ਜੀਵਨ ਸੀਗਾ ਜੀ। ਮਹਾਰਾਜ ਦੇ ਦੋ ਭਰਾ ਹੋਰ ਸਨ, ਉਹ ਵੀ ਬੜੇ ਸਿਦਕੇ, ਅਤੇ ਆਰੰਭ ਵਿੱਚ ਸਕੂਲੀ ਵਿੱਦਿਆ ਤੋਂ ਬਾਅਦ ਉਸ ਸਮੇਂ ਦੀ ਜਿਹੜੀ ਵਿੱਦਿਆ ਸੀ, ਕਾਰ ਵਿਹਾਰ ਕਰਨਾ ਅਤੇ ਨਾਲ ਦੀ ਨਾਲ ਰੱਬ ਦਾ ਨਾਮ ਜਪੀ ਜਾਣਾ। ਕਿਸੇ ਨੂੰ ਨਹੀਂ ਸੀ ਪਤਾ ਵੀ ਆਹ ਜਿਹੜੇ ਸਾਡੇ ਬਾਸਰ ਕੇ ਪਿੰਡ ਵਿੱਚ ਤੁਰੇ ਫਿਰਦੇ ਨੇ, ਇਹ ਕਿੱਡੀ ਵੱਡੀ ਮਹਾਨ ਆਤਮਾ ਹੈ। ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ। ਮਹਾਰਾਜ ਸੱਚੇ ਪਾਤਸ਼ਾਹ ਕਾਰ ਵਿਹਾਰ ਕਰ ਰਹੇ, 19 ਵਾਰ ਗੰਗਾ ਜੀ ਦੀ ਯਾਤਰਾ ਵੀ ਕੀਤੀ, ਅਤੇ ਗੁਰਮੁਖੋ 19 ਵਾਰ ਗੰਗਾ ਜੀ ਦੀ ਯਾਤਰਾ ਤੋਂ ਬਾਅਦ ਜਦੋਂ ਐਂ ਬਜ਼ੁਰਗੀ ਆ ਗਈ, 62 ਸਾਲਾਂ ਦੀ ਉਮਰ ਹੋ ਗਈ। ਕਮਾਲ ਦੀ ਗੱਲ ਇਹ ਹੈ, ਸਾਰੀ ਉਮਰ ਪਹਿਲਾਂ ਗੁਰੂ ਨਾਲ ਮਿਲਾਪ ਹੀ ਕੋਈ ਨਹੀਂ ਹੋਇਆ ਜੀ। ਗੁਰੂ ਅਮਰਦਾਸ ਸਾਹਿਬ ਜੀ ਦਾ 62 ਸਾਲਾਂ ਦੀ ਉਮਰ ਵਿੱਚ ਜਾ ਕੇ ਮਿਲਾਪ ਹੁੰਦਾ, ਅਤੇ ਮਿਲਾਪ ਜਿਸ ਦਿਨ ਹੋਣਾ, ਇੱਕ ਰਾਤ ਪਹਿਲਾਂ ਸਤਿਗੁਰੂ ਜੀ ਦੀ ਬਾਣੀ ਦੀ ਆਵਾਜ਼ ਕੰਨਾਂ ਵਿੱਚ ਪਈ, ਗੱਜ ਕੇ ਆਖੋ ਵਾਹਿਗੁਰੂ। ਇੱਕ ਰਾਤ ਪਹਿਲਾਂ ਬਾਣੀ ਦੀ ਆਵਾਜ਼ ਕੰਨਾਂ 'ਚ ਪਈ। ਪਹਿਲੇ ਸਮੇਂ ਵਿੱਚ ਆਹ, ਹੁਣ ਸਮਾਂ ਬਦਲ ਗਿਆ, ਨਾ ਚਾਟੀ ਦਾ ਪਤਾ ਅਤੇ ਨਾ ਮਧਾਣੀ ਦਾ ਪਤਾ। ਮਧਾਣੀ ਦੇ ਨਾਲ ਬਾਣੀ ਚੱਲ ਰਹੀ ਅਤੇ ਅੰਮ੍ਰਿਤ ਵੇਲੇ ਦਾ ਸਮਾਂ, ਅਤੇ ਗੁਰਬਾਣੀ ਪੜ੍ਹ ਕੌਣ ਰਿਹਾ ਜੀ? ਗੁਰਬਾਣੀ ਪੜ੍ਹ ਰਹੀ ਉਹ ਮਹਾਨ ਰੂਹ ਜਿਹਨੂੰ ਇਸ ਧਰਤੀ 'ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਧੀ ਹੋਣ ਦਾ ਮਾਣ ਪ੍ਰਾਪਤ ਹੈ ਜੀ। ਬੀਬੀ ਅਮਰੋ ਜੀ ਬਾਣੀ ਪੜ੍ਹ ਰਹੇ, ਜਦੋਂ ਬਾਣੀ ਪੜ੍ਹ ਰਹੇ ਨਾ, ਨਾਲ ਨਾਲ ਮਧਾਣੀ ਦੇ ਬਾਣੀ ਚੱਲਦੀ ਸੀਗੀ, ਅਤੇ ਗੁਰਮੁਖੋ ਗੁਰਬਾਣੀ ਪੜ੍ਹ ਰਹੇ ਬੀਬੀ ਅਮਰੋ ਜੀ ਅਤੇ ਮਹਾਰਾਜ ਆਰਾਮ ਕਰ ਰਹੇ ਗੁਰੂ ਅਮਰਦਾਸ ਸਾਹਿਬ। ਚਲੋ ਸਾਡੇ ਵਿਦਵਾਨ ਪਹਿਲਾਂ ਬਾਬਾ ਅਮਰਦਾਸ ਸਾਹਿਬ ਨਾਮ ਲੈਂਦੇ ਉਹਨਾਂ ਦਾ ਜੀ, ਬਾਣੀ ਸੁਣ ਰਹੇ, ਅਤੇ ਜਿਹੜਾ ਹਿਰਦਾ ਇਸ ਰਸਤੇ 'ਤੇ ਤੁਰਿਆ ਹੈ ਨਾ, ਉਹ ਭਾਵੇਂ ਧਰਮ ਕਿਸੇ ਵਿੱਚ ਵੀ ਹੋਵੇ, ਜਦੋਂ ਉਹ ਗੁਰੂ ਕੀ ਬਾਣੀ ਸੁਣੇਗਾ ਨਾ, ਉਹਦੇ ਮਨ ਨੂੰ ਠੰਡ ਪਹੁੰਚੇਗੀ। ਮੈਂ ਹਿੰਦੂ ਵੀਰਾਂ ਦਾ ਪ੍ਰਚਾਰ ਵੀ ਸੁਣਦਾ ਅਤੇ ਹੋਰਨਾਂ ਦਾ ਵੀ ਸੁਣਦਾ, ਤਕਰੀਬਨ ਸਾਡੇ ਹੋਰ ਧਰਮਾਂ ਦੇ ਪ੍ਰਚਾਰਕ ਵੀਰ ਵੀ ਜਦੋਂ ਉਹ ਪ੍ਰਚਾਰ ਕਰਦੇ ਅਤੇ ਗੁਰਬਾਣੀ ਦਾ ਆਸਰਾ ਲੈਂਦੇ ਜੀ। ਤੁਸੀਂ ਵੇਖ ਲਿਓ, ਗੁਰਬਾਣੀ ਨੇ ਮਨ ਨੂੰ ਠੰਡ ਪਹੁੰਚਾਉਣੀ ਜੀ। ਮਹਾਰਾਜ ਸੱਚੇ ਪਾਤਸ਼ਾਹ ਬਾਣੀ ਸੁਣ ਰਹੇ ਅਤੇ ਮਨ ਨੂੰ ਠੰਡ ਪੈ ਰਹੀ। ਪਹਿਲੀ ਵਾਰੀ ਬਾਣੀ ਸੁਣੀ, ਇਹ ਨਹੀਂ ਸੀ ਪਤਾ ਵੀ ਆਉਣ ਵਾਲੇ ਸਮੇਂ ਵਿੱਚ ਆਪਾਂ ਹੀ ਬਾਣੀ ਉਚਾਰਨੀ ਹੈ। ਪਹਿਲੀ ਵਾਰੀ ਬਾਣੀ ਸੁਣੀ ਅਤੇ ਮਨ ਨੂੰ ਠੰਡ ਪਹੁੰਚੀ। ਪੰਗਤੀ ਆਈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਏਕ ਨਾਮ ਅੰਮ੍ਰਿਤੋ ਦੇਵੈ। ਇਹ ਪੰਗਤੀ ਜਦੋਂ ਕੰਨਾਂ ਵਿੱਚ ਪਈਆਂ ਮਨ ਵਿੱਚ ਬੈਰਾਗ ਆਇਆ। ਗੁਰਮੁਖੋ ਬੰਦਾ ਜਿੱਥੇ ਮਰਜ਼ੀ ਤੁਰਿਆ ਫਿਰੇ ਪਰ ਸਤਿਗੁਰੂ ਦੀ ਲੋੜ ਸਤਿਗੁਰੂ ਦੀ ਹੀ ਹੈ। ਮਨ ਵਿੱਚ ਫੁਰਨਾ ਆਇਆ ਬਾਣੀ ਸੁਣ ਕੇ ਠੰਡ ਕਿੰਨੀ ਪਈ ਪਰ ਨੌਂ ਧੀ ਬਾਣੀ ਪੜ੍ਹ ਰਹੀ ਸੀ ਇਸ ਕਰਕੇ ਕੰਧ ਤੋਂ ਓਹਲੇ ਹੋ ਕੇ ਬਾਣੀ ਪੜ੍ਹਦੇ ਵਾਹਿਗੁਰੂ ਬਾਣੀ ਸੁਣਦੇ ਰਹੇ। ਜਦੋਂ ਦਿਨ ਚੜ੍ਹਿਆ ਅਤੇ ਆਪਣੀ ਨੌਂ ਨੂੰ ਪੁੱਛਿਆ ਵੀ ਧੀਏ ਤੂੰ ਆ ਰਾਤੀ ਕੀ ਪੜ੍ਹ ਰਹੀ ਸੈਂ ਅਤੇ ਨੌਂ ਨੇ ਦੱਸਿਆ। ਨੌਂ ਕਹਿਣ ਲੱਗੇ ਵੀ ਇਹ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਪੜ੍ਹ ਰਹੀ ਸਾਂ। ਅਤੇ ਜਦੋਂ ਇਹ ਸੁਣਿਆ ਨਾ ਵੀ ਅੰਮ੍ਰਿਤਮਈ ਬਾਣੀ ਪੜ੍ਹ ਰਹੀ ਕਹਿਣ ਲੱਗੇ ਇਹਨਾਂ ਬੋਲਾਂ ਨੇ ਠੰਡ ਬੜੀ ਪਾਈ, ਇੱਕ ਕਿਰਪਾ ਕਰ ਆਹ ਬਾਣੀ ਜਿਹਦੀ ਵੀ ਗੁਰੂ ਨਾਨਕ ਸਾਹਿਬ ਦਾ ਤੂੰ ਨਾਂ ਲਿਆ ਮੈਨੂੰ ਉਹਨਾਂ ਦੇ ਕੋਲ ਲੈ ਜਾ। ਅਤੇ ਬੀਬੀ ਅਮਰੋ ਜੀ ਕਹਿਣ ਲੱਗੇ ਵੀ ਉਹ ਤਾਂ ਸਰੀਰ ਕਰਕੇ ਨਹੀਂ ਹੈਗੇ ਪਰ ਇੱਕ ਗੱਲ ਹੈ ਮੇਰੇ ਪਿਤਾ ਜੀ ਉਹਨਾਂ ਦੀ ਥਾਂ 'ਤੇ ਗੱਦੀ 'ਤੇ ਬੈਠੇ ਨੇ। ਹੁਣ ਪਿਤਾ ਨਾਲ ਮਿਲਾਪ ਤਾਂ ਪਹਿਲਾਂ ਵੀ ਬੜੀ ਵਾਰੀ ਹੋਇਆ ਸੀ ਪਰ ਕੁੜਮ ਰੂਪ ਵਿੱਚ ਮਿਲਾਪ ਹੋਇਆ ਸੀ ਕੁੜਮ ਰੂਪ ਵਿੱਚ। ਆਖਿਆ ਫਿਰ ਧੀਏ ਇੱਕ ਕੰਮ ਕਰ ਮੈਨੂੰ ਉਹਨਾਂ ਦੇ ਕੋਲ ਲੈ ਜਾ। ਬੇਬੀ ਅਮਰੋ ਜੀ ਨੇ ਇਹ ਵੀ ਸ਼ਬਦ ਵਰਤਿਆ ਵੀ ਮੈਨੂੰ ਪਿਤਾ ਜੀ ਵੱਲੋਂ ਹਦਾਇਤ ਹੈ ਆਪ ਨਹੀਂ ਆਉਣਾ ਜਦੋਂ ਸੱਦਾਂਗੇ ਉਦੋਂ ਆਈ। ਪਹਿਲੇ ਸਮੇਂ ਦਾ ਇਹ ਦਸਤੂਰ ਹੁੰਦਾ ਸੀ ਆਪ ਨਹੀਂ ਆਉਣਾ ਜਦੋਂ ਸੱਦਾਂਗੇ ਉਦੋਂ ਆਈ। ਕਹਿਣ ਲੱਗੇ ਅਮਰੋ ਆਪਣੀ ਨੌਂ ਨੂੰ ਆਖਿਆ ਧੀਏ ਗੱਲ ਤੇਰੀ ਠੀਕ ਹੈ ਪਰ ਇਸ ਟੁੱਟੇ ਨੂੰ ਜੋੜ ਦੇ। ਲੈ ਕੇ ਤੁਰ ਪਏ ਅੱਗੇ ਗੁਰੂ ਅੰਗਦ ਸਾਹਿਬ ਨਾਲ ਮਿਲਾਪ ਹੁੰਦਾ ਸੀਗਾ ਕੁੜਮਾਂ ਵਾਂਗੂ। ਅੱਜ ਸਿੱਖ ਬਣ ਕੇ ਆਏ ਤੀ ਦੱਸਦੇ ਮਹਾਰਾਜ ਖਡੂਰ ਸਾਹਿਬ ਗੁਰਤਾ ਗੱਦੀ 'ਤੇ ਸੱਜੇ ਸਨ ਅਤੇ ਮਹਾਰਾਜ ਨੇ ਇਸ ਤਰ੍ਹਾਂ ਬਾਹਵਾਂ ਕਰਕੇ ਨਾ ਗਲੇ ਮਿਲਣ ਨੂੰ ਕਿਹਾ ਵੀ ਆਓ ਸਾਡੇ ਗਲੇ ਲੱਗੋ। ਅਤੇ ਗੁਰੂ ਅਮਰਦਾਸ ਸਾਹਿਬ ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਅੱਜ ਮੈਂ ਕੁੜਮ ਬਣ ਕੇ ਨਹੀਂ ਤੁਹਾਡੇ ਕੋਲ ਆਇਆ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਮੈਂ ਅੱਜ ਕੁੜਮ ਬਣ ਕੇ ਨਹੀਂ ਆਇਆ। ਕਹਿਣ ਲੱਗੇ ਅੱਜ ਮੈਂ ਸਿੱਖ ਬਣ ਕੇ ਤੁਹਾਡੀ ਹਜ਼ੂਰੀ 'ਚ ਆਇਆ, ਕਿਰਪਾ ਕਰੋ ਅਤੇ ਮੈਨੂੰ ਆਪਣਾ ਸਿੱਖ ਬਣਾ ਲਓ। ਗੁਰਮੁਖੋ ਕਦੀ ਅੰਦਰੋਂ ਨੀਵੇਂ ਹੋ ਕੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਿਆ ਕਰੋ, ਸਤਿਗੁਰੂ ਕਿਰਪਾ ਕਰੋ ਅਤੇ ਸਾਨੂੰ ਆਪਣਾ ਸਿੱਖ ਬਣਾ ਲਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਖ ਲਓ ਸਿੱਖੀ ਬੜੀ ਮਹਿੰਗੀ ਹੈ, ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ। 62 ਸਾਲ ਦੀ ਉਮਰ ਅਤੇ ਸੇਵਾ ਕੀ ਮਿਲੀ? ਮਹਾਰਾਜ ਕਹਿੰਦੇ ਪੁਰਖਾ ਸਾਰੀਆਂ ਸੇਵਾਵਾਂ 'ਤੇ ਹਰ ਕੋਈ ਨੀਅਤ ਹੈ, ਤੂੰ ਇੱਕ ਕੰਮ ਕਰ ਹਰ ਰੋਜ਼ ਗਾਗਰ ਭਰ ਕੇ ਲਿਆ ਕੇ ਸਾਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾਇਆ ਕਰ। ਸਤ ਬਚਨ ਮਹਾਰਾਜ। ਗੁਰਮੁਖੋ 3 ਕੋਹ ਦਾ ਸਫ਼ਰ ਸੀ, ਲਗਭਗ 6 ਕਿਲੋਮੀਟਰ ਬਣਦਾ ਜੀ, 6 ਕਿਲੋਮੀਟਰ ਦਾ ਸਫ਼ਰ ਜੀ, ਹਰ ਰੋਜ਼ ਤੁਰ ਕੇ ਜਾਣਾ। ਹੁਣ ਇੱਥੇ ਇੱਕ ਗੱਲ ਦੀ ਵਿਚਾਰ ਰੱਖ ਧਿਆਨ ਨਾਲ ਸੁਣਿਓ ਕਿ ਖਡੂਰ ਸਾਹਿਬ ਵਿੱਚ ਪਾਣੀ ਨਹੀਂ ਸੀ ਹੈਗਾ ਜੀ। ਰੱਜ ਕੇ ਆਖੋ ਵਾਹਿਗੁਰੂ। ਜੇ ਗੁਰੂ ਸਾਹਿਬ ਵਾਸਤੇ ਬਿਆਸ ਦਰਿਆ ਤੋਂ ਜਲ ਆਉਂਦਾ ਸੀ ਤਾਂ ਖਡੂਰ ਸਾਹਿਬ ਵਿੱਚ ਹੋਰ ਰਹਿਣ ਵਾਲੇ ਕਿੱਥੋਂ ਇਸ਼ਨਾਨ ਕਰਦੇ ਹੁੰਦੇ ਸੀਗੇ ਜੀ? ਸਾਰੇ ਬਿਆਸ ਤਾਂ ਨਹੀਂ ਸੀ ਜਾਂਦੇ ਹੁੰਦੇ, ਪਰ ਸੇਵਾ ਕਰ ਕਰਕੇ ਇਸ ਮੰਜ਼ਿਲ ਤੱਕ ਕਿਵੇਂ ਪਹੁੰਚਣਾ ਇਹ ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਆਪਣੇ ਤਨ 'ਤੇ ਹੰਢਾ ਕੇ ਦੱਸਿਆ ਜੀ। ਮੈਂ ਅੱਗੇ ਵੀ ਹਰ 2-3 ਦਿਨ ਦੀਵਾਨਾਂ ਵਿੱਚ ਬੇਨਤੀ ਕੀਤੀ ਸੀਗੀ ਵੀ ਹਰ ਰੋਜ਼ 6 ਕਿਲੋਮੀਟਰ ਲਗਾਤਾਰ ਤੁਰ ਕੇ ਜਾਣਾ ਅਤੇ ਵਿੱਚੋਂ ਕੁਝ ਸਮਾਂ ਪਿੱਛਲ ਪੈਰ ਜਾਣਾ, ਪੁੱਠੇ ਪੈਰ ਜਾਣਾ ਵੀ ਗੁਰੂ ਸਾਹਿਬ ਵੱਲ ਪਿੱਠ ਨਾ ਹੋ ਜਾਵੇ ਮੇਰੀ ਜੀ, ਪੁੱਠੇ ਪੈਰ ਜਾਣਾ ਅਤੇ ਹਨੇਰੇ ਵਿੱਚ ਜਾਣਾ ਜੀ। 12 ਸਾਲ ਗੁਰੂ ਅਮਰਦਾਸ ਸਾਹਿਬ ਇਹ ਸੇਵਾ ਕਰਦੇ ਅਤੇ 12 ਸਾਲ ਵਿੱਚ ਕੋਈ ਵੀ ਨਾਗਾ ਨਹੀਂ ਮਿਲਿਆ ਵੀ ਗੁਰੂ ਅਮਰਦਾਸ ਸਾਹਿਬ ਨੇ ਕੋਈ ਨਾਗਾ ਪਾਇਆ ਹੋਏ ਜੀ। ਅਤੇ ਆ ਸਰੋਪੇ ਸਾਨੂੰ ਬੜੇ ਮਿਲਦੇ ਜੀ, ਪਰ ਸਰੋਪੇ ਦਾ ਸਤਿਕਾਰ ਕਿਵੇਂ ਕਰਨਾ ਇਹ ਗੁਰੂ ਅਮਰਦਾਸ ਸਾਹਿਬ ਕੋਲੋਂ ਸਿੱਖੀਏ। 12 साल सेवा की ते लगातार 12 सरोपे गुरु अमरदास साहब सच्चे पातशाह नूं गुरु अंगद साहब ने अपने हथां नाल दित्ते जी। 12 सरोपे दित्ते ते भाई संतोख सिंह जी कहिंदे भी जदों महाराज साहब दे कोलों सरोपा मिलदा सी ना ते उहनूं सिर ते रख के ते रस्सी उत्ते बन्न लैंदे हुंदे सीगे जी वी सतगुरु वल्लों सरोपा मिलिआ ते इह एवें नहीं रखणा जी। शरीर हुण बजुर्ग हुंदा गिआ कहना सौखा गुरमुखो 12 दिन आके बंदा वेखे पता लग जांदा 12 साल महाराज सच्चे पातशाह 6 किलोमीटर तुर के जांदे रहे जी जल लिआउण वास्ते। ते जदों 6 किलोमीटर तुर के जाना ते हुण शरीर बुजुर्ग हो गया सी गागर वह भी भारी ते भरी हुई गागर चुक के उस सीस ते रखण दी समर्था नहीं सी शरीर दी हैगी ते जाना ते इत्थे मोढे ते गागर रख के ते दरिया दे विच पूरे ते पूरी सने केसां चुब्बी मारनी महाराज ने। जदों चुब्बी मारनी ते गागर भर जानी उवें ही आ जाना ते गिले कपड़े उवें आ के महाराज सच्चे पातशाह नूं इशनान कराउणा जी। ते कल्ला ए नहीं भी इशनान तो बाद फिर छुट्टी फिर सारी दिहाड़ी लंगर विच सेवा करदे रहना। कई वारी महाराज सच्चे पातशाह गुरु अंगद साहब ने सिखां नूं आप आवाज़ मार के पुछणी भी भाई अमरदास जी ने प्रशादा छक लिया ते सिखां कहना महाराज प्रशादा की ओ ते सारी सारी दिहाड़ी लगातार सेवा ही करी जांदे जी। अखीर वो दिन आ गया जिस दिन प्रीख्या होई जी प्रीख्या विचों सारे फेल होए ते गुरमुखो प्रवान होए सतगुरु गुरु अमरदास साहब। ये भी सतगुरु ने जिहड़ियां प्रीख्यावां लईआं ना वो सानू विखाउण वास्ते लईआं गुरता गद्दी ते किन्ने बैठना है ये सारा कुछ धुरों नीयत है भी गुरता गद्दी ते किन्ने बैठना है। प्रीख्यावां तां लईआं भी इन्हां बंदिआं दे अंदरों शंका निकल जाए किते ये ना आखण भी पुत्तां नूं छड्ड के सेवक नूं गुरता गद्दी दित्ती है। ते इत्थे मैं इह भी बेनती करां गुरमुखो जिस दिन गुरता गद्दी ते बैठे कमाल दी गल है 12 साल सतगुरां नूं इशनान कराया निम्रता दे नाल सेवा कीती ते जदों भाई संतोख सिंह जी दसदे गुरु अंगद साहब ने गुरु अमरदास साहब नूं गुरता गद्दी ते बिठाया ना जी ते आखिया तुसीं बैठो महाराज बैठे ते जदों झुकण लगे ते सतगुरु ने हाथ जोड़ के अरदास कीती सी सतगुरु मैनू अपना सेवक ही रहण दो गुरता गद्दी ते दातू नूं बिठा दिओ गुरता गद्दी ते दासू जी नूं बिठा दिओ। महाराज कहिंदे नहीं पुरखा ये वस्तु तुहाडी है उहदे तों बाद लगातार सेवा कीती। ते हुण एक गल होर ध्यान नाल सुणिओ महाराज गुरता गद्दी ते सज गए पर किली फड़ के वाहिगुरू बोलना नहीं बंद किया गुरु जी ने। संगत की सेवा उस तरह आप नाल गद्दी ते भी सजना ते नाल सेवा भी करनी। एक जोगी आया जोगी महाराज साहब कोल वह गुरु साहब का नित का कर्म वेखदा है महाराज सेवा भी पूरी कराउंदे ने आप भी करदे ने किली फड़ के वाहिगुरू भी बोलते ने इहदा की चक्कर है। उन्हें महाराज साहब नूं प्रश्न किया जी कहन लगा महाराज आप गुरु बन गए हो हुण तुहानूं वाहिगुरू बोलन दी की लोड़ है। उन्हें महाराज नूं प्रश्न किया ते गुरु अमरदास साहब सच्चे पातशाह ने जवाब पता की दिता अज के आखो वाहिगुरू। महाराज कहिंदे पुरखा इहदा जवाब सुनने लई तैनूं एक कहानी सुननी पएगी। महाराज की महाराज कहिंदे तू ये सवाल के पुछदा भी मैं हुण भी उही काम करी जांदा है। कहन लगे एक बंदा उहने ये गल सुनी भी जिहड़े लाल ने ना लाल वो रेता चो निकलदे रेता चो उहने रोज जाना एक कहानी गुरु अमरदास साहब ने सुनाई उस जोगी नूं उहने रोज जाना ते रेता फुलनी जदों रेता फुले एक दिन एक बंदे ने वेख लिया भी वह रोज़ रेता फोलदा है। महाराज कहन लगे उन्हूं एक सवाल पूछया उन्हें जिन्हें वेख्या भी तू रेता को फोल रहा है वह कहन लगा भी मैं ये सुनया भी रेता फोलो ना ते रेता विचों लाल निकलता है ਉਹ ਕਹਿਣ ਲੱਗਾ ਬੜਾ ਚਿਰ ਹੋ ਗਿਆ ਭਾਵਨਾ ਨਾਲ ਜੁੜਿਆ ਏ। ਉਹਨੇ ਇੱਕ ਕੰਮ ਕੀਤਾ, ਆਪ ਲਾਲ ਲਿਆ ਕੇ ਨਾ ਅਤੇ ਰੇਤਾ ਵਿੱਚ ਨੱਪਤਾ ਵੀ ਉਹ ਬੰਦਾ ਬੜੇ ਚਿਰ ਦਾ ਲੱਗਾ ਹੈ। ਇਹ ਗੱਲ ਗੁਰੂ ਅਮਰਦਾਸ ਸਾਹਿਬ ਨੇ ਸੁਣਾਈ ਉਸ ਜੋਗੀ ਨੂੰ। ਜਦੋਂ ਲਾਲ ਲਿਆ ਕੇ ਨੱਪਤਾ ਉਹਨੇ, ਉਹ ਰੋਜ਼ ਦੀ ਤਰ੍ਹਾਂ ਆਇਆ ਤਾਂ ਉਹਨੇ ਰੇਤਾ ਖੋਲ੍ਹੀ ਅਤੇ ਲਾਲ ਲੱਭ ਗਿਆ। ਬੜਾ ਖੁਸ਼ ਹੋਇਆ ਵੀ ਮੈਨੂੰ ਲਾਲ ਲੱਭ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹਦੇ ਤੋਂ ਬਾਅਦ ਉਹਨੇ ਉਸ ਲਾਲ ਨੂੰ ਵੇਚਿਆ, ਘਰ ਬੂਹਾ ਉਹਦਾ ਚੰਗਾ ਬਣ ਗਿਆ। ਜਦੋਂ ਐਂ ਅਮੀਰ ਹੋ ਗਿਆ ਨਾ ਅਤੇ ਥੋੜ੍ਹੇ ਦਿਨਾਂ ਬਾਅਦ ਉਹ ਫਿਰ ਰੇਤਾ ਫੁੱਲਣ ਆ ਗਿਆ। ਗੱਜ ਕੇ ਆਖੋ ਵਾਹਿਗੁਰੂ। ਉਹ ਫਿਰ ਰੇਤਾ ਫੁੱਲਣ ਆ ਗਿਆ, ਉਸੇ ਬੰਦੇ ਨੇ ਫਿਰ ਉਹਨੂੰ ਵੇਖ ਲਿਆ। ਉਹ ਕਹਿੰਦਾ ਭਾਈ ਹੁਣ ਤਾਂ ਤੂੰ ਅਮੀਰ ਹੋ ਗਿਆ, ਲਾਲ ਤੈਨੂੰ ਲੱਭ ਗਿਆ, ਤੂੰ ਹੁਣ ਵੀ ਰੇਤਾ ਹੀ ਫੁੱਲੀ ਜਾਂਦਾ ਬਾਰ ਬਾਰ। ਮਹਾਰਾਜ ਕਹਿਣ ਲੱਗੇ, ਉਸ ਬੰਦੇ ਨੇ ਉਹਨੂੰ ਜਵਾਬ ਬੜਾ ਸੋਹਣਾ ਦਿੱਤਾ। ਕਹਿਣ ਲੱਗਾ ਭਾਈ ਮੈਂ ਇਹ ਕਿਸੇ ਮਹਾਤਮਾ ਪੁਰਸ਼ ਕੋਲੋਂ ਇਹ ਗੱਲ ਸੁਣੀ ਹੈ ਵੀ ਜਿਸ ਕੰਮ ਕਰਨ ਵਿੱਚ ਪ੍ਰਾਪਤੀ ਹੋਵੇ ਉਹ ਕੰਮ ਕਦੀ ਨਹੀਂ ਛੱਡਣਾ ਚਾਹੀਦਾ। ਆਹ ਕੰਮ ਕਰਨ 'ਚ ਮੈਨੂੰ ਪ੍ਰਾਪਤੀ ਹੋਈ। ਕਹਿਣ ਲੱਗਾ ਰੇਤਾ ਫੋਲੀ ਸੀ ਅਤੇ ਮੈਨੂੰ ਥੱਲੋਂ ਲਾਲ ਲੱਭਿਆ। ਕਹਿਣ ਲੱਗੇ ਬਸ ਮੈਂ ਉਹ ਬੋਲ ਹੀ ਸੁਣਿਆ ਜਿਸ ਕੰਮ ਨੂੰ ਕਰਕੇ ਪ੍ਰਾਪਤੀ ਹੋਈ ਹੋਵੇ ਨਾ ਉਹ ਕੰਮ ਕਦੀ ਨਹੀਂ ਛੱਡਣਾ ਚਾਹੀਦਾ। ਆਂਤਰਿਕ ਅਵਸਥਾ ਕੀ ਹੈ ਇਹ ਤਾਂ ਸਤਿਗੁਰੂ ਜਾਣਦੇ ਨੇ। ਪਰ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਭਾਈ ਵਾਹਿਗੁਰੂ ਬੋਲਣ ਦੇ ਨਾਲ ਸਦਾ ਹੀ ਪ੍ਰਾਪਤੀ ਹੋਏਗੀ ਸਾਨੂੰ। ਗੱਜ ਕੇ ਆਖੋ ਵਾਹਿਗੁਰੂ, ਫਿਰ ਗੱਜ ਕੇ ਆਖੋ। ਮਹਾਰਾਜ ਕਹਿਣ ਲੱਗੇ ਵਾਹਿਗੁਰੂ ਬੋਲ ਕੇ ਪ੍ਰਾਪਤੀ ਹੋਏਗੀ। ਕਹਿਣ ਲੱਗੇ ਐਸੀ ਗੱਲ ਨਹੀਂ, ਬੰਦਾ ਕਿਤੇ ਵੀ ਪਹੁੰਚ ਜਾਏ ਇਹ ਮੇਰੀ ਬੇਨਤੀ, ਭਾਵੇਂ ਕਿੰਨੀ ਵੱਡੀ ਮਹਾਨ ਅਵਸਥਾ ਬਣ ਜਾਏ ਪਰ ਬਾਹਰੀ ਤੌਰ 'ਤੇ ਜਿਹੜਾ ਵਿਹਾਰ ਹੈ ਉਹ ਉਸੇ ਤਰ੍ਹਾਂ ਦਾ ਹੀ ਰੱਖਣਾ। ਗੁਰਮੁਖੋ ਗੋਇੰਦਵਾਲ ਸਾਹਿਬ ਵਿੱਚ ਮੇਰੇ ਸਤਿਗੁਰੂ ਨੇ ਰਹਿਮਤਾਂ ਕੀਤੀਆਂ, ਇੰਨੀਆਂ ਰਹਿਮਤਾਂ ਕੀਤੀਆਂ। ਭਾਈ ਸੰਤੋਖ ਸਿੰਘ ਜੀ ਨੇ ਕਿੰਨਾ ਵੱਡਾ ਗ੍ਰੰਥ ਲਿਖਿਆ, ਉਸ ਗ੍ਰੰਥ ਦੀ ਆਪ ਜੀ ਕਥਾ ਸੁਣਦੇ ਹੋ। ਜਿਹੜੀਆਂ ਰਹਿਮਤਾਂ ਕੀਤੀਆਂ ਉਹਦੇ ਵਿੱਚੋਂ ਮੈਂ ਕੁਝ ਬੇਨਤੀਆਂ ਕਰਨ ਲੱਗਾ। ਭੱਟ ਸਾਹਿਬਾਨਾਂ ਦੀ ਅਵਸਥਾ ਬਹੁਤ ਵੱਡੀ ਹੈ ਅਤੇ ਭੱਟ ਸਾਹਿਬਾਨ ਲਿਖਦੇ, ਸਿੱਖੋ ਇਸ ਸੰਸਾਰ ਵਿੱਚ ਜਿੰਨੇ ਜਿੰਨੇ ਵੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ, ਜਿੰਨੇ ਜਿੰਨੇ ਗੁਰੂ ਅਮਰਦਾਸ ਸਾਹਿਬ ਨੂੰ ਸੇਵਿਆ, ਉਹਰੇ ਦੁੱਖ ਉਹਰੇ ਦਰਿੱਦਰ ਸਾਰਾ ਕੁਝ ਉਹਦਾ ਖਹਿੜਾ ਛੱਡ ਕੇ। ਕਹਿਣ ਲੱਗੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨਾਂ ਦਾ ਇੰਨਾ ਮਹਾਨ ਪ੍ਰਤਾਪ ਹੈ। ਸੰਗਤ ਮਾੜੀ ਹੋ ਗਈ, ਬੜਾ ਵਧੀਆ ਬੰਦਾ ਸੀਗਾ, ਮਾਂ ਪਿਓ ਸਰੀਰ ਤਿਆਗ ਗਏ ਅਤੇ ਨਸ਼ਈਆਂ ਦੀ ਸੰਗਤ ਹੋ ਗਈ, ਨਸ਼ਾ ਕਰਦਾ ਰਿਹਾ, ਵਕਾਰ ਕਰਦਾ ਰਿਹਾ ਅਤੇ ਸਰੀਰ ਨੂੰ ਕੋਹੜ ਹੋ ਗਿਆ ਜੀ। ਹੁਣ ਜਦੋਂ ਕੋਹੜ ਹੋ ਗਿਆ ਤਾਂ ਸਾਂਭਿਆ ਕਿਸੇ ਨੇ ਨਾ, ਕੋਹੜ ਹੋਇਆ ਪਿਆ, ਤੰਗ ਬੜਾ ਹੋਵੇ, ਦਿਨ ਰਾਤ ਤੰਗ ਹੋ ਗਿਆ ਅਤੇ ਕਿਸੇ ਨੇ ਉਸ ਕੋਹੜੀ ਨੂੰ ਗੋਇੰਦਵਾਲ ਸਾਹਿਬ ਬਾਰੇ ਦੱਸਿਆ ਵੀ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਨਾ ਅਤੇ ਗੋਇੰਦਵਾਲ ਸਾਹਿਬ ਵਿੱਚ ਆਪ ਰੱਬ ਵੱਸਦਾ, ਉਹਨਾਂ ਦਾ ਨਾਮ ਹੈ ਗੁਰੂ ਅਮਰਦਾਸ ਸਾਹਿਬ। ਉਹ ਆਪਣਾ ਸਰੀਰ ਨੂੰ ਧੁੰਦਾ ਧੁੰਦਾ ਨਾ ਲਾਹੌਰ ਤੋਂ ਆਪਣੇ ਸਰੀਰ ਨੂੰ ਧੁੰਦਾ ਹੋਇਆ ਆਇਆ ਗੋਇੰਦਵਾਲ ਸਾਹਿਬ ਵਿੱਚ, ਪਰ ਉਹਨੂੰ ਸਿਫਤ ਸੁਣਾਉਣ ਵਾਲੇ ਨੇ ਸਤਿਗੁਰੂ ਦੀ ਸਿਫਤ ਇਸ ਤਰੀਕੇ ਨਾਲ ਸੁਣਾਈ ਸੀ ਵੀ ਜੇ ਤੂੰ ਚਾਹੁੰਦਾ ਤੇਰਾ ਭਲਾ ਹੋ ਜੇ ਅਤੇ ਤੂੰ ਗੋਇੰਦਵਾਲ ਸਾਹਿਬ ਚਲੇ ਜਾ। ਬੜੀ ਇੱਜ਼ਤ ਗਵਾਚ ਵੀ ਚੁੱਕੀ ਹੋਵੇ ਨਾ ਗੁਰੂ ਅਮਰਦਾਸ ਸਾਹਿਬ ਕੋਲ ਜਾ ਕੇ ਗਵਾਚੀ ਹੋਈ ਇੱਜ਼ਤ ਵਾਪਸ ਲੱਭ ਜਾਂਦੀ ਹੈ। ਹੁਣ ਉਹਦੀ ਇੱਜ਼ਤ ਗਵਾਚੀ ਹੋਈ ਸੀਗੀ। ਉਹ ਜਦੋਂ ਆਇਆ ਨਾ ਗੋਇੰਦਵਾਲ ਸਾਹਿਬ ਅਤੇ ਇੱਥੇ ਉਹਦੇ ਗਲ ਵਿੱਚ ਭਾਂਡਾ ਬੰਨਿਆ ਸੀਗਾ ਅਤੇ ਲੰਗਰ ਪਾ ਦਿੰਦਾ ਸੀਗਾ, ਕੋਈ ਵੀ ਵੇਖਦਾ ਸੀਗਾ ਜਿਹਨੂੰ ਦਇਆ ਆਉਂਦੀ ਉਹਦੇ ਭਾਂਡੇ ਵਿੱਚ ਉਹਨੇ ਰੋਟੀ ਪਾ ਦੇਣੀ, ਉਹਨੇ ਉਹ ਥੋੜ੍ਹਾ ਬਹੁਤਾ ਛੱਕ ਲੈਣਾ ਅਤੇ ਗੋਇੰਦਵਾਲ ਸਾਹਿਬ ਬਾਜ਼ਾਰ ਦੇ ਵਿੱਚ ਲੰਮੇ ਪਿਆ ਉੱਚੀ ਉੱਚੀ ਇਹ ਗਾਉਂਦਾ ਸੀਗਾ ਵੀ ਮੇਰਾ ਗਇਆ ਕਛੋਟਾ ਲੱਦਾ। ਗੱਜ ਕੇ ਆਖੋ ਵਾਹਿਗੁਰੂ। ਕੋਹੜੀ ਸੀਗਾ, ਮੁੱਖ ਨਹੀਂ ਸੀ ਉੱਧਰ ਕੋਈ ਕਰਦਾ ਹੁੰਦਾ, ਪਰ ਉਹਨੇ ਉੱਚੀ ਉੱਚੀ ਇਹੋ ਗੱਲ ਕਹਿਣੀ ਮੇਰਾ ਗਇਆ ਕਛੋਟਾ ਲੱਦਾ, ਮੇਰਾ ਗਇਆ ਕਛੋਟਾ ਲੱਦਾ। ਹਰ ਵਾਰ ਜਦੋਂ ਉਹਨੇ ਇਹ ਬੋਲਣਾ ਨਾ ਮੇਰਾ ਗਇਆ ਕਛੋਟਾ ਲੱਦਾ, ਸਿੱਖਾਂ ਜਾਂ ਹੋਰ ਆਸੇ ਪਾਸੇ ਜਿਹੜੇ ਲੋਕ ਸਨ, ਸਮਝ ਆਉਂਦੀ ਨਹੀਂ ਸੀ ਵੀ ਇਹ ਬੋਲਦਾ ਕੀ ਹੈ, ਪਰ ਉਹਨੂੰ ਵਾਰ ਵਾਰ ਕਹਿੰਦੇ ਸੀ ਵੀ ਤੂੰ ਆਪਣਾ ਗੀਤ ਗਾ ਜਿਹੜਾ ਤੂੰ ਗਾਉਂਦਾ ਹੈ, ਅਤੇ ਉਹ ਵਾਰ ਵਾਰ ਲੋਕਾਂ ਦੇ ਕਹਿਣ ਉੱਤੇ ਉੱਚੀ ਉੱਚੀ ਬੋਲਦਾ ਸੀ, ਮੇਰਾ ਗਇਆ ਕਛੋਟਾ ਲੱਦਾ, ਮੇਰਾ ਗਇਆ ਕਛੋਟਾ ਲੱਦਾ। ਇਹਦਾ ਭਾਵ ਵੀ ਹੁਣ ਸਮਝ ਲਿਓ, ਕਛੋਟੇ ਦਾ ਅਰਥ ਹੁੰਦਾ ਤੇ ਇੱਜ਼ਤ। ਉਹ ਕਹਿੰਦਾ ਸੀ ਭਾਈ ਮੈਨੂੰ ਗੁਰੂ ਅਮਰਦਾਸ ਸਾਹਿਬ ਨਹੀਂ ਲੱਭੇ, ਮੈਨੂੰ ਗੁਰੂ ਅਮਰਦਾਸ ਸਾਹਿਬ ਦੇ ਰੂਪ ਵਿੱਚ ਮੇਰੀ ਗਵਾਚੀ ਹੋਈ ਇੱਜ਼ਤ ਲੱਭ ਗਈ ਹੈ। ਕਹਿਣ ਲੱਗਾ ਹੁਣ ਕਿਰਪਾ ਹੋਏਗੀ। ਪਰ ਕੋੜੀ ਨੂੰ ਉਸ ਸਮੇਂ ਸੰਗਤ ਵਿੱਚ ਉਸ ਤਰ੍ਹਾਂ ਦੀਵਾਨ ਵਿੱਚ ਨਹੀਂ ਸੀ ਆਉਣ ਦਿੰਦੇ। ਉਹਦਾ ਕਾਰਨ ਇਹ ਹੁੰਦਾ ਸੀ ਕੋੜ ਛੂਤ ਦੀ ਬਿਮਾਰੀ ਮੰਨਿਆ ਜਾਂਦਾ ਸੀਗਾ, ਆਏਗਾ ਸੰਗਤ ਵਿੱਚ ਹੋਰਨਾਂ ਨੂੰ ਫੈਲਣ ਦਾ ਡਰ ਹੁੰਦਾ ਸੀ, ਮਹਾਰਾਜ ਦੀ ਹਾਜ਼ਰੀ 'ਚ ਆਉਣ ਦਾ ਸਮਾਂ ਨਾ ਮਿਲਣਾ। ਅਤੇ ਗੋਇੰਦਵਾਲ ਸਾਹਿਬ ਦੇ ਬਾਜ਼ਾਰ ਵਿੱਚ ਕੋੜੀ ਹਰ ਰੋਜ਼ ਦਿਨੇ ਸਵੇਰੇ ਸ਼ਾਮ ਇੱਕੋ ਗੱਲ ਉੱਚੀ ਉੱਚੀ ਗਾਉਂਦਾ ਜੀ, ਗਇਆ ਕਛੋਟਾ ਲੱਦਾ, ਮੇਰਾ ਗਇਆ ਕਛੋਟਾ ਲੱਦਾ। ਆਓ ਗੁਰੂ ਅਮਰਦਾਸ ਸਾਹਿਬ ਨੂੰ ਧਿਆਨ ਧਰ ਕੇ ਨਾ, ਗੁਰੂ ਅਮਰਦਾਸ ਸਾਹਿਬ ਦਾ ਜਿਹੜੀ ਗੱਲ ਭੱਟ ਕਹਿੰਦੇ, ਉਹ ਕਹਿੰਦੇ ਸਿੱਖੋ ਇੱਕ ਵਾਰ ਪਿਆਰ ਨਾਲ ਗੁਰੂ ਅਮਰਦਾਸ ਸਾਹਿਬ ਨੂੰ ਯਾਦ ਕਰ ਲਓ। ਸੱਚੀ ਗੱਲ ਇਹ ਹੈ ਗੁਰੂ ਅਮਰਦਾਸ ਸਾਹਿਬ ਨੂੰ ਜਿਨ੍ਹਾਂ ਯਾਦ ਕੀਤਾ, ਜਿਨ੍ਹਾਂ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਕੀਤੀ, ਦੁੱਖ ਦਲਿੱਦਰ ਉਹਨਾਂ ਦਾ ਖਹਿੜਾ ਛੱਡ ਜਾਂਦੇ। ਕਹਿਣ ਲੱਗੇ ਸਤਿਗੁਰੂ ਦਾ ਧਿਆਨ ਧਰੋ, ਜਿਹਦੀ ਇੱਜ਼ਤ ਗਵਾਚੀ ਹੈ ਨਾ ਖਾਸ ਕਰਕੇ ਉਹ। ਆਓ ਬੜੇ ਪਿਆਰ ਨਾਲ ਨੇਤਰ ਬੰਦ ਕਰਕੇ ਆਖੋ, ਗਇਆ ਕਛੋਟਾ ਲੱਦਾ, ਮੇਰਾ ਗਇਆ ਕਛੋਟਾ ਲੱਦਾ, ਗਇਆ ਮੇਰਾ ਗਇਆ ਕਛੋਟਾ। ਉਹ ਬਾਜ਼ਾਰ ਵਿੱਚ ਲੰਮਾ ਪਿਆ ਉੱਚੀ ਉੱਚੀ ਗਾਉਂਦਾ ਹੁੰਦਾ ਸੀ, ਗਇਆ ਕਛੋਟਾ ਲੱਦਾ, ਮੇਰਾ ਗਇਆ, ਗਇਆ ਕਛੋਟਾ ਲੱਦਾ, ਮੇਰਾ ਗਇਆ ਕਛੋਟਾ ਲੱਦਾ, ਮੇਰਾ ਗਇਆ ਕਛੋਟਾ, ਗਇਆ ਕਛੋਟਾ ਲੱਦਾ, ਮੇਰਾ ਗਇਆ। ਹੁਣ ਗਾਈ ਜਾਣਾ ਗਾਈ ਜਾਣਾ, ਅਤੇ ਮਹਾਰਾਜ ਵੀ ਪਿਆਰ ਦੀ ਮੂਰਤੀ ਗੁਰੂ ਅਮਰਦਾਸ ਸਾਹਿਬ ਵੇਖਣਾ ਚਾਹੁੰਦੇ ਸੀਗੇ ਵੀ ਇਹਦੇ ਅੰਦਰ ਸਿਦਕ ਕਿੰਨਾ ਕੁ ਹੈ। ਜਦੋਂ ਲਗਾਤਾਰ ਸਵੇਰੇ ਸ਼ਾਮ ਗਾਇਆ ਕਰੇ ਨਾ, ਅਤੇ ਮਹਾਰਾਜ ਸਿੱਖਾਂ ਨੂੰ ਕਹਿਣ ਲੱਗੇ, ਮਹਾਰਾਜ ਕਹਿੰਦੇ ਉਹ ਜਿਹੜਾ ਬਾਹਰ ਕਛੋਟਾ ਲੱਦਾ ਗਾ ਰਿਹਾ ਨਾ, ਜਿੱਥੇ ਅਸੀਂ ਇਸ਼ਨਾਨ ਕਰਦੇ ਹਾਂ ਉੱਥੇ ਲਾਗੇ ਟੋਇਆ, ਸਾਡਾ ਇਸ਼ਨਾਨ ਕੀਤਾ ਹੋਇਆ ਜਿਹੜਾ ਜਲ ਹੈ ਉਸ ਟੋਏ 'ਚ ਪੈ ਜਾਂਦਾ। ਕਹਿਣ ਲੱਗੇ ਉਹਦੇ ਨਾਲ ਨਵਾਓ, ਉਹਨੂੰ ਇਸ਼ਨਾਨ ਕਰਾਓ, ਅਤੇ ਸਾਰਾ ਸਰੀਰ ਢੱਕ ਕੇ ਜਪਜੀ ਸਾਹਿਬ ਦੀ ਬਾਣੀ ਪੜ੍ਹੋ ਉਹਦੇ ਲਾਗੇ। ਗੱਜ ਕੇ ਆਖੋ ਵਾਹਿਗੁਰੂ, ਗੁਰਬਾਣੀ ਅਤੇ ਸਾਧ ਸੰਗਤ ਦੀ ਪੂਰਾ ਭਰੋਸਾ ਰੱਖਿਆ ਕਰੀਏ। ਮਹਾਰਾਜ ਗੁਰੂ ਅਮਰਦਾਸ ਸਾਹਿਬ ਕੋ ਇੱਕ ਬੀਬੀ ਨੂੰ ਲੈ ਆਏ, ਕਹਿਣ ਲੱਗੇ ਜੀ ਇਹਨੂੰ ਭੂਤ ਚੰਬੜ ਗਿਆ। ਮਹਾਰਾਜ ਕਹਿੰਦੇ ਜਪਜੀ ਸਾਹਿਬ ਪੜ੍ਹਦੀ ਹੈ? ਕਹਿਣ ਲੱਗੇ ਨਹੀਂ। ਮਹਾਰਾਜ ਕਹਿੰਦੇ ਜਿਹਨੇ ਜਪਜੀ ਸਾਹਿਬ ਨਹੀਂ ਪੜ੍ਹਨਾ ਉਹਨੂੰ ਭੂਤ ਹੀ ਚੰਬੜਨਾ। ਕਹਿਣ ਲੱਗੇ ਹੋਰ ਕੀ ਹੋਣਾ। ਕਹਿਣ ਲੱਗੇ ਇਹਨੂੰ ਆਖੋ ਜਪਜੀ ਸਾਹਿਬ ਪੜ੍ਹੇ। ਕਹਿਣ ਲੱਗੇ ਕੁਛ ਨਹੀਂ ਹੋਏਗਾ। ਗੁਰਮੁਖੋ ਉਸ ਕੋੜੀ ਨੂੰ ਇਹ ਉਹਦਾ ਸਰੀਰ ਫੜਿਆ, ਅਤੇ ਜਦੋਂ ਸਰੀਰ ਫੜ ਕੇ ਲਿਆ ਕੇ ਮਹਾਰਾਜ ਦੇ ਅਸਥਾਨ 'ਤੇ ਇਸ਼ਨਾਨ ਕਰਾਇਆ, ਅਤੇ ਗੇਰੂਏ ਰੰਗ ਦਾ ਕੱਪੜਾ ਪਾ ਦਿੱਤਾ, ਅਤੇ ਨਾਲ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕੀਤਾ। ਅਤੇ ਦੱਸਦੇ ਜਦੋਂ ਇਹ ਮਹਾਰਾਜ ਦੇ ਸਾਹਮਣੇ ਲੈ ਆਉਂਦਾ ਨਾ, ਮਹਾਰਾਜ ਕਹਿੰਦੇ ਹੁਣ ਚੁੱਕੋ ਇਹਦੇ ਸਰੀਰ ਤੋਂ ਕੱਪੜਾ। ਲੰਮੇ ਪਿਆ ਰਹਿੰਦਾ ਹੁੰਦਾ ਸੀਗਾ, ਸਾਰੇ ਸਰੀਰ 'ਤੇ ਕੋੜ ਹੋ ਗਿਆ ਸੀਗਾ ਮਾੜੀ ਸੰਗਤ ਕਰਕੇ। ਜਦੋਂ ਮੇਰੇ ਸਤਿਗੁਰੂ ਨੇ ਦ੍ਰਿਸ਼ਟੀ ਪਾਈ ਨਾ ਉਹਦੇ 'ਤੇ, ਅਤੇ ਜਦੋਂ ਉਹਦੇ ਸਰੀਰ ਤੋਂ ਕੱਪੜਾ ਚੁੱਕਿਆ, ਭਾਈ ਸੰਤੋਖ ਸਿੰਘ ਜੀ ਲਿਖਦੇ ਕਹਿਣ ਲੱਗੇ ਇੱਕਦਮ ਸਾਰਾ ਕੋੜ ਦੂਰ ਹੋ ਗਿਆ, ਅਤੇ ਐਂ ਅੰਦਰੋਂ ਸੋਹਣਾ ਸਰੀਰ ਬਾਹਰ ਆਇਆ। ਕਹਿਣ ਲੱਗੇ ਜਦੋਂ ਮਹਾਰਾਜ ਨੇ ਉਹਨੂੰ ਵੇਖਿਆ ਨਾ, ਗੁਰੂ ਅਮਰਦਾਸ ਸਾਹਿਬ ਨੇ, ਮਹਾਰਾਜ ਕਹਿਣ ਲੱਗੇ ਅਤੇ ਮੁਰਾਰੀ ਅਰਗਾ ਸੋਹਣਾ ਹੋ ਗਿਆ। ਕਹਿਣ ਲੱਗੇ ਇਹ ਤਾਂ ਸਾਡਾ ਮੁਰਾਰੀ ਆ ਮੁਰਾਰੀ। ਅਤੇ ਨਾਲ ਹੀ ਸਤਿਗੁਰੂ ਨੇ ਸੰਗਤ 'ਚ ਕਹਿਤਾ, ਮਹਾਰਾਜ ਕਹਿੰਦੇ ਭਾਈ ਅਸੀਂ ਆਪਣੇ ਮੁਰਾਰੀ ਦੀ ਸ਼ਾਦੀ ਕਰਾਉਣੀ ਹੈ। ਗੱਜ ਕੇ ਆਖੋ ਵਾਹਿਗੁਰੂ। ਕੋਈ ਰਿਸ਼ਤਾ ਦਿਓ। ਕਹਿਣ ਲੱਗੇ ਉਹ ਇੱਕ ਸਿੱਖ ਉੱਠਿਆ, ਮਹਾਰਾਜ ਮੇਰੀ ਧੀ ਵਿਆਹੁਣ ਯੋਗ ਹੈ, ਕਿਰਪਾ ਕਰੋ। ਮਹਾਰਾਜ ਕਹਿੰਦੇ ਚੱਲ ਠੀਕ ਹੈ, ਤੇਰੀ ਧੀ ਨਾਲ ਅਸੀਂ ਆਪਣੇ ਮੁਰਾਰੀ ਦੀ ਸ਼ਾਦੀ ਕਰਾਵਾਂਗੇ। ਉਹਦੀ ਪਤਨੀ ਸਿੱਖ ਦੀ ਲੰਗਰ ਵਿੱਚ ਆਟਾ ਗੁੰਨ ਰਹੀ ਸੀ, ਉਹਨੂੰ ਪਤਾ ਲੱਗਾ ਵੀ ਜਿਹੜਾ ਕੱਲ੍ਹ ਤੱਕ ਬਾਜ਼ਾਰ ਵਿੱਚ ਕੋੜੀ ਸੀਗਾ, ਜਿਹਦੇ ਵੱਲ ਮੁੱਖ ਨਹੀਂ ਸੀ ਕੋਈ ਕਰਦਾ, ਗੁਰੂ ਅਮਰਦਾਸ ਸਾਹਿਬ ਨੇ ਮੇਰੀ ਬੱਚੀ ਦੀ ਸ਼ਾਦੀ ਉਹਦੇ ਨਾਲ ਕਰਨ ਲੱਗੇ, ਉਹਨੇ ਹੱਥ ਵੀ ਨਹੀਂ ਧੋਤੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਉਵੇਂ ਹੀ ਆ ਗਈ ਉਹ, ਆ ਕੇ ਕਹਿਣ ਲੱਗੀ ਮਹਾਰਾਜ ਇਹਦੇ ਖਾਨਦਾਨ ਦਾ ਨਹੀਂ ਪਤਾ, ਇਹਦਾ ਨਾਮ ਕੋਈ ਨਹੀਂ ਪਤਾ, ਕੀ ਪਤਾ ਇਹ ਕਿੱਥੋਂ ਆਇਆ, ਇਹਦੀ ਮਾਂ ਪਿਓ ਦਾ ਨਹੀਂ ਪਤਾ, ਇਹਦੀ ਕੁੱਲ ਦਾ ਨਹੀਂ ਪਤਾ। ਅਤੇ ਗੁਰੂ ਅਮਰਦਾਸ ਸਾਹਿਬ ਦੀ ਦਿਆਲਤਾ ਵੇਖੋ, ਸਤਿਗੁਰੂ ਗਰੀਬ ਨਿਵਾਜ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਬੀਬਾ ਅੱਜ ਤੋਂ ਬਾਅਦ ਇਹ ਸ਼ਬਦ ਨਹੀਂ ਵਰਤਣਾ, ਇਹਦੀ ਮਾਂ ਵੀ ਮੈਂ ਅਤੇ ਇਹਦਾ ਪਿਓ ਵੀ ਮੈਂ ਕਹਿਣ ਲੱਗੇ, ਇਹਦੀ ਕੁੱਲ ਵੀ ਮੈਂ ਹੀ ਹਾਂ ਕਹਿਣ ਲੱਗੇ, ਇਹਦਾ ਪਤਾ ਅਤਾ ਪਤਾ ਸਾਰਾ ਕੁਝ ਅਸੀਂ ਹਾਂ ਕਹਿਣ ਲੱਗੇ। ਸਾਡਾ ਬੱਚਾ ਸਮਝ ਤੇਰੀ ਧੀ ਸਾਡੇ ਘਰ ਦੀ ਨਹੁੰ ਹੋਏਗੀ ਕਹਿਣ ਲੱਗੇ। ਮਹਾਰਾਜ ਉਹਦੀ ਧੀ ਦਾ ਨਾਂ ਸੀ ਮੱਥੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮੱਥੋ ਅਤੇ ਮੁਰਾਰੀ ਜੋੜੀ ਮਸ਼ਹੂਰ ਹੋਏਗੀ ਕਹਿਣ ਲੱਗੇ, ਅਤੇ ਪਹਿਲਾਂ ਸਾਡੇ ਪੁੱਤਰ ਦੇ ਨਾਮ ਤੋਂ ਪਹਿਲਾਂ ਤੇਰੀ ਧੀ ਦਾ ਨਾਂ ਲਿਆ ਜਾਏਗਾ। ਲੋਕ ਕਹਿਣਗੇ ਮੱਥੋ ਅਤੇ ਮੁਰਾਰੀ, ਪਤਾ ਨਹੀਂ ਇਹੋ ਜਿਹੇ ਕਿੰਨਿਆਂ ਕੁ ਨੂੰ ਗੁਰੂ ਸਾਹਿਬ ਨੇ ਨਿਹਾਲ ਕੀਤਾ ਜੀ। ਸਤਿਗੁਰੂ ਦੇ ਹਜ਼ੂਰੀ ਵਿੱਚ ਆਮ ਜੇ ਸਿੱਖ ਜਿਹੜੇ ਸੇਵਾ ਕਰਦੇ ਸੀ ਨਾ, ਉਹ ਬ੍ਰਹਮ ਗਿਆਨ ਤੱਕ ਪਹੁੰਚ ਗਏ, ਬ੍ਰਹਮ ਗਿਆਨ ਤੱਕ। ਇਹ ਕੋਈ ਛੋਟੀ ਗੱਲ ਨਹੀਂ, ਮੈਂ ਪਹਿਲਾਂ ਆਰੰਭਤਾ 'ਤੇ ਬੇਨਤੀ ਕੀਤੀ ਸੀ, ਜੇ ਪ੍ਰਵਾਨ ਹੋਣਾ ਹੈ ਨਾ ਸਿਮਰਨ ਕਰੋ, ਜਿਹੜਾ ਸਿਮਰਨ ਨਹੀਂ ਕਰ ਸਕਦਾ ਅਤੇ ਪ੍ਰਵਾਨ ਹੋਣਾ ਚਾਹੁੰਦਾ ਉਹ ਫਿਰ ਸੇਵਾ ਕਰੇ ਜੀ। ਧੰਨ ਸੇਵਾ ਸੇਵਕ ਪ੍ਰਵਾਨ, ਅਤੇ ਜਿਹੜਾ ਸੇਵਾ ਵੀ ਨਹੀਂ ਨਾ ਕਰ ਸਕਦਾ ਅਤੇ ਹੋਣਾ ਵੀ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਚਾਹੁੰਦਾ, ਉਹ ਫਿਰ ਇੱਕ ਕੰਮ ਕਰੇ, ਉਹ ਪ੍ਰਵਾਨ ਹੋਏ ਪੁਰਸ਼ਾਂ ਦੀ ਸੰਗਤ ਕਰੇ ਜੀ। ਜਿਹੜੇ ਪ੍ਰਵਾਨ ਹੋ ਚੁੱਕੇ ਜੀ ਉਹਨਾਂ ਦੀ ਸੰਗਤ ਕਰ ਲਏ, ਉਹ ਪ੍ਰਵਾਨ ਹੋ ਜਾਏਗਾ। ਗੁਰੂ ਅਮਰਦਾਸ ਸਾਹਿਬ ਦੀ ਹਜ਼ੂਰੀ ਵਿੱਚ ਟੋਕਰੀ ਢਾਉਣ ਵਾਲੇ ਸਿੱਖਾਂ ਦੀ ਅਵਸਥਾ ਬ੍ਰਹਮ ਗਿਆਨ ਤੱਕ ਪਹੁੰਚ ਗਈ ਸੀਗੀ ਜੀ। ਇੱਕ ਹਰ ਰੋਜ਼ ਸਤਿਗੁਰੂ ਦੇ ਦਰਸ਼ਨ ਉਹ ਕਰਦੇ ਸੀ ਗੋਇੰਦਵਾਲ ਸਾਹਿਬ, ਆ ਜਿਹੜੀ ਬਾਉਲੀ ਸਾਹਿਬ ਹੈ ਨਾ ਹੁਣ ਸਾਡੇ ਪ੍ਰਚਾਰ ਕਿਹੜੇ 'ਤੇ ਵੀ ਕਿੰਤੂ ਪਰੰਤੂ ਕਰਦੇ ਜੀ, ਜਿਹੜੀ ਬਾਉਲੀ ਸਾਹਿਬ ਹੈ। ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨੂੰ ਕਹਿਣ ਲੱਗੇ ਸਿੱਖੋ ਬਾਉਲੀ ਬਣਾ ਕੇ ਜਿੰਨਾ ਮਨੁੱਖਾਂ ਦਾ ਜਨਮ ਆਉਣ ਵਾਲੀਆਂ ਪੀੜ੍ਹੀਆਂ 'ਚ ਹੋਣਾ ਨਾ, ਵਾਹਿਗੁਰੂ ਆਉਣ ਵਾਲੀਆਂ ਸਦੀਆਂ 'ਚ ਅਸੀਂ ਬਾਉਲੀ ਬਣਾ ਕੇ ਉਹਨਾਂ ਦਾ ਭਲਾ ਪਹਿਲਾਂ ਹੀ ਕਰ ਚੱਲੇ ਹਾਂ। 84 ਜਿਹੜਾ ਇਸ਼ਨਾਨ ਕਰੇਗਾ, ਜਪਜੀ ਸਾਹਿਬ ਦੇ ਪਾਠ ਕਰੇਗਾ, ਉਹਦੀ 84 ਕੱਟੀ ਜਾਏਗੀ ਕਹਿਣ ਲੱਗੇ। ਅਤੇ ਰੋਜ਼ ਸਤਿਗੁਰੂ ਦੇ ਦਰਸ਼ਨ ਕਰਨੇ, ਟੋਕਰੀ ਢਾਉਣੀ ਅਤੇ ਨਾਲੇ ਦਰਸ਼ਨ ਕਰਨੇ, ਨਾਲੇ ਕੀਰਤਨ ਸੁਣਨਾ। ਟੋਕਰੀ ਢਾਉਣ ਵਾਲੇ ਸਿੱਖ ਬ੍ਰਹਮ ਗਿਆਨ ਦੀ ਅਵਸਥਾ ਤੱਕ ਪਹੁੰਚੇ। ਆਸੇ ਪਾਸੇ ਜਦੋਂ ਸਤਿਗੁਰੂ ਦੀ ਕੀਰਤੀ ਫੈਲੀ ਨਾ, ਅਤੇ ਇੱਕ ਮਾਈ ਦਾਸ ਵੈਸ਼ਨੋ, ਬੜਾ ਧਾਰਮਿਕ ਬੰਦਾ, ਉਹਨੇ ਵਰਤ ਵੀ ਬੜੇ ਰੱਖਣੇ, ਕਰਮ ਵੀ ਬੜੇ ਕਰਨੇ, ਪਰ ਜਦੋਂ ਸਿੱਖਾਂ ਦਾ ਜੀਵਨ ਵੇਖਣਾ, ਗੁਰੂ ਕੇ ਸਿੱਖਾਂ ਦੀ ਅਵਸਥਾ ਵੇਖਣੀ, ਤਾਂ ਉਹਨੂੰ ਇਹ ਮਹਿਸੂਸ ਹੋਣਾ ਵੀ ਸਿੱਖ ਮੇਰੇ ਨਾਲੋਂ ਕਿਤੇ ਅੱਗੇ ਨੇ ਜੀ। ਉਹ ਕਹਿਣ ਲੱਗਾ ਇਹ ਗਰੀਬ ਜਿਹੇ ਬੰਦੇ, ਮੈਂ ਜਾਤ ਦਾ ਬ੍ਰਾਹਮਣ, ਇੰਨੇ ਵਧੀਆ ਵਧੀਆ ਕਰਮ ਕਰਦਾ, ਵਰਤ ਵੀ ਰੱਖਦਾ, ਮੇਰੀ ਗੱਲ ਬਣੀ ਨਹੀਂ, ਇਹਨਾਂ ਦੀ ਗੱਲ ਕਿਵੇਂ ਬਣ ਗਈ? ਉਹ ਸਿੱਖਾਂ ਨੂੰ ਪੁੱਛਦਾ ਵੀ ਤੁਸੀਂ ਕਿਹਦੇ ਕੋਲ ਜਾਂਦੇ ਹੋ? ਅੱਜ ਕੇ ਆਖੋ ਵਾਹਿਗੁਰੂ। ਅਸੀਂ ਵੀ ਵੇਖਦੇ ਹਾਂ ਵੀ ਜਿਹਦੇ ਚਿਹਰੇ 'ਤੇ ਨੂਰ ਜਾ ਬਣ ਜਾਏ ਜਾਂ ਜਿਹਦੇ ਵਿੱਚ ਸਹਿਜ ਆ ਜਾਏ, ਫਿਰ ਅਸੀਂ ਉਹਨੂੰ ਪੁੱਛਦੇ ਹਾਂ ਵੀ ਤੂੰ ਕਿਹਦੀ ਸੰਗਤ ਕਰਦਾ ਭਾਈ? ਉਹ ਬ੍ਰਾਹਮਣ ਵੀ ਪੁੱਛਣ ਲੱਗਾ ਵੀ ਤੁਸੀਂ ਜਾਂਦੇ ਕਿਹਦੇ ਕੋਲ 'ਚ? ਪਤਾ ਸੀ ਵੀ ਬਹੁਤ ਗਰੀਬ ਨੇ, ਪਰ ਇਹਨਾਂ ਦੀ ਅਵਸਥਾ ਬੜੀ ਵੱਡੀ ਬਣ ਗਈ। ਸਿੱਖ ਕਹਿਣ ਲੱਗੇ ਵੀ ਅਸੀਂ ਗੋਇੰਦਵਾਲ ਸਾਹਿਬ ਜਾਂਦੇ ਹਾਂ ਅਤੇ ਗੁਰੂ ਅਮਰਦਾਸ ਸਾਹਿਬ ਦੀ ਸੰਗਤ ਕਰਦੇ ਹਾਂ। ਉਹਦੇ ਮਨ ਵਿੱਚ ਚਾਅ ਪੈਦਾ ਹੋਇਆ ਵੀ ਮੈਂ ਵੀ ਇਹੋ ਜਿਹੇ ਸਤਿਗੁਰੂ ਦੇ ਦਰਸ਼ਨ ਕਰਾਂ, ਇੱਥੇ ਤਾਂ ਗਰੀਬ ਗਰੀਬ ਸਾਡੇ ਤੋਂ ਅੱਗੇ ਲੰਘ ਗਏ। ਅਤੇ ਜਦੋਂ ਮਹਾਰਾਜ ਦੇ ਦਰਸ਼ਨ ਕਰਨ ਆਇਆ, ਦਰਵਾਜ਼ੇ 'ਤੇ ਖਲੋਤਾ, ਸਿੱਖਾਂ ਨੂੰ ਕਹਿਣ ਲੱਗਾ ਮੈਂ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨੇ, ਅਤੇ ਸਤਿਗੁਰੂ ਦਾ ਹੁਕਮ ਸੀ ਪਹਿਲਾਂ ਪੰਗਤ 'ਚ ਬਹਿਣਾ ਫਿਰ ਸੰਗਤ 'ਚ ਬਹਿਣਾ ਜੀ। ਜਿਹੜਾ ਬੰਦਾ ਪੰਗਤ 'ਚ ਨਹੀਂ ਨਾ ਬਹਿੰਦਾ ਜੀ, ਮਾਫ ਕਰਿਓ, ਉਹਦਾ ਹੰਕਾਰ ਕਦੀ ਵੀ ਥੱਲੇ ਨਹੀਂ ਆ ਸਕਦਾ ਜੀ। ਪੰਗਤ 'ਚ ਬਹਿਣਾ ਬੜਾ ਜ਼ਰੂਰੀ, ਪੰਗਤ ਗੁਰੂ ਘਰ ਵਿੱਚ ਬਹੁਤ ਵੱਡੀ ਨਿਮਰਤਾ ਲਿਆਉਣ ਵਿੱਚ ਸਹਾਈ ਹੁੰਦੀ ਹੈ ਜੀ। ਇੱਕ ਤਾਂ ਉੱਥੇ ਸਾਰਾ ਕੁਝ ਬਰਾਬਰ ਹੈ, ਉਹਨੂੰ ਪਤਾ ਲੱਗਾ ਵੀ ਪੰਗਤ 'ਚ ਬਹਿਣਾ ਪਏਗਾ, ਅਤੇ ਜੇ ਮੈਂ ਪੰਗਤ 'ਚ ਬੈਠਾ ਮੈਂ ਤਾਂ ਆਪ ਪ੍ਰਸ਼ਾਦਾ ਬਣਾ ਕੇ ਛਕਦਾ। ਵੈਸ਼ਨੋ ਸੀਗਾ, ਮੈਂ ਕਿਸੇ ਦੀ ਮਰਜ਼ਾਦਾ ਵਿੱਚ ਨਹੀਂ ਰਹਿੰਦਾ, ਮੈਂ ਆਪਣੀ ਮਰਜ਼ਾਦਾ 'ਚ ਰਹਿੰਦਾ। ਇਸੇ ਕਰਕੇ ਵੀ ਇੱਥੇ ਤਾਂ ਆਮ ਜੇ ਗਰੀਬ ਜੇ ਬੰਦਿਆਂ ਲਾਗੇ ਬਹਿ ਕੇ ਮੈਂ ਕਿਵੇਂ ਪ੍ਰਸ਼ਾਦਾ ਛਕਾਂ। ਇਸ ਕਰਕੇ ਭਾਈ ਸੰਤੋਖ ਸਿੰਘ ਜੀ ਦੱਸਦੇ, ਕਹਿਣ ਲੱਗੇ ਉਹ, ਕਹਿਣ ਲੱਗਾ ਉਹਨੇ ਮਨ 'ਚ ਵਿਚਾਰ ਬਣਾਈ ਵੀ ਮੈਂ ਗੁਰੂ ਦੇ ਦਰਸ਼ਨ ਹੀ ਨਹੀਂ ਕਰਨੇ ਜੀ। ਹੁਣ ਇੱਥੇ ਇੱਕ ਗੱਲ ਦਾ ਧਿਆਨ ਰੱਖਿਓ ਗੁਰਮੁਖੋ, ਜਿਹੜੀ ਆਪਣੀ ਮਰਜ਼ਾਦਾ ਹੈ ਨਾ ਉਹ ਬੰਦੇ 'ਤੇ ਬੋਝ ਬਣ ਜਾਂਦੀ ਜੀ। ਗੁਰੂ ਦੀ ਮਰਜ਼ਾਦਾ ਹੋਵੇ ਤਾਂ ਗੱਲ ਕੋਈ ਨਹੀਂ, ਜੇ ਆਪਾਂ ਆਪਣੀ ਮਰਜ਼ਾਦਾ ਬਣਾ ਲਾਂਗੇ ਨਾ ਆਪਣੀ, ਫਿਰ ਉਹ ਬੰਧਨ ਬਣ ਜਾਂਦੀ ਜੀ। ਗੁਰੂ ਸਾਹਿਬ ਦੀ ਮਰਜ਼ਾਦਾ ਬੰਧਨ ਨਹੀਂ ਹੁੰਦੀ। ਹੁਣ ਉਹਨੇ ਆਪਣੀ ਮਰਜ਼ਾਦਾ ਬਣਾਈ ਸੀ, ਆਪਣੀ ਮਰਜ਼ਾਦਾ ਗਾ ਕੇ, ਇੱਕ ਛੋਟੀ ਜਿਹੀ ਮਰਜ਼ਾਦਾ ਕਰਕੇ ਇੰਨੇ ਵੱਡੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਉਹਨੇ ਜੀ। ਵਾਪਸ ਆ ਗਿਆ ਆਪਣੇ ਘਰ ਵਿੱਚ। ਜਦੋਂ ਵਾਪਸ ਘਰ ਵਿੱਚ ਆਇਆ, ਹੁਣ ਮਨ ਵਿੱਚ ਉਹ ਰਸ ਨਾ ਵੱਜਣਾ, ਨਿਤਨੇਮ ਕਰਨਾ ਤਾਂ ਆਨੰਦ ਨਾ ਆਉਣਾ ਜੀ, ਜੋ ਰਾਮ ਰਾਮ ਜਪਦਾ ਹੋਏਗਾ। ਧਾਰਮਿਕ ਬੰਦਾ ਸੀਗਾ, ਗਲਤੀ ਦਾ ਪਤਾ ਲੱਗ ਗਿਆ ਵੀ ਮੇਰੇ ਕੋਲੋਂ ਗਲਤੀ ਹੋ ਗਈ ਹੈ, ਮੈਂ ਆਪਣੀ ਮਰਜ਼ਾਦਾ ਕਰਕੇ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕੀਤੇ। ਫਿਰ ਮਨ ਵਿੱਚ ਫੁਰਨਾ ਆਇਆ ਵੀ ਚੱਲ ਮਨਾ ਦੁਆਰਕਾ ਚੱਲ ਗਏ, ਦੁਆਰਕਾ ਜਾ ਕੇ ਉੱਥੇ ਦਰਸ਼ਨ ਕਰ ਆਉਂਦੇ ਹਾਂ। ਰਸਤੇ ਵਿੱਚ ਵਰਤ ਵਾਲਾ ਦਿਨ ਆ ਗਿਆ, ਇਕਾਦਸ਼ੀ ਵਾਲਾ, ਮਹੀਨੇ ਦੀ 11ਵੀਂ ਤਰੀਕ 'ਤੇ ਕਈ ਵੀਰ ਵਰਤ ਰੱਖਦੇ ਸਨ। ਜਦੋਂ ਵਰਤ ਵਾਲਾ ਦਿਨ ਆ ਗਿਆ, ਹੈ ਬੰਦਾ ਬੜੀ ਸੁਚਤਾ ਵਾਲਾ, ਅਤੇ ਰਾਤ ਇੱਕ ਰੁੱਖ ਦੇ ਓਹਲੇ ਕੱਟੀ, ਇਹਨੇ ਮੀਂਹ ਬੜਾ ਪੈ ਰਿਹਾ ਸੀ, ਲਾਗੇ ਹੈ ਕੋਈ ਨਹੀਂ ਸੀ, ਵਰਤ ਖੋਲ੍ਹਣਾ ਜੀ। ਇਹਨੇ ਅਰਦਾਸ ਕੀਤੀ, ਮੰਨਦਾ ਸੀ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ, ਗੱਲ ਥੋੜ੍ਹੇ ਜਿਹੇ ਧਿਆਨ ਨਾਲ ਸੁਣਿਓ, ਅਰਦਾਸ ਕੀਤੀ ਵੀ ਹੁਣ ਮੈਂ ਤੁਹਾਡਾ ਵਰਤ ਰੱਖਿਆ, ਹੁਣ ਪ੍ਰਬੰਧ ਵੀ ਕਰੋ ਮੇਰਾ ਕੋਈ। ਭਾਈ ਸੰਤੋਖ ਸਿੰਘ ਜੀ ਦੱਸਦੇ ਵੀ ਪਰਮੇਸ਼ਰ ਨੇ ਕੁਦਰਤੀ ਰੱਬ ਦੀ ਕੋਈ ਕਲਾ ਵਰਤੀ, ਉੱਥੇ ਚੌਲ ਅਤੇ ਦਾਲ ਸੁੱਕੇ ਉੱਥੇ ਉਹਦੇ ਸਾਹਮਣੇ ਆ ਗਏ ਜੀ। ਹੁਣ ਉੱਥੇ ਗੁਰੂ ਅਮਰਦਾਸ ਸਾਹਿਬ ਕੋਈ ਨੇ ਕਹੀ ਮੈਂ ਆਪ ਬਣਾ ਕੇ ਛਕਣਾ, ਅਤੇ ਹੁਣ ਆ ਗਿਆ ਵੀ ਕੱਚੀ ਰਸਦ ਸਾਹਮਣੇ ਆ ਗਈ। ਹੁਣ ਉੱਥੇ ਚੁੱਲ੍ਹਾ ਬਲਣ ਦਾ ਪ੍ਰਬੰਧ ਕੋਈ ਨਹੀਂ, ਫਿਰ ਇਹਨੇ ਰੱਬ ਅੱਗੇ ਬੇਨਤੀ ਕੀਤੀ ਵੀ ਪਰਮੇਸ਼ਰ ਜੀ, ਰਸਦ ਆ ਗਈ ਸਾਰੀ ਕੱਚੀ, ਅਤੇ ਮੈਂ ਇਹਨੂੰ ਪਕਾਊਂਗਾ ਕਿੱਥੇ? ਫਿਰ ਗੁਰਮੁਖੋ, ਪਰਮੇਸ਼ਰ ਨੇ ਕੀਤੀ ਕਿਰਪਾ ਅਤੇ ਪੱਕਿਆ ਹੋਇਆ ਖਾਣਾ ਇਹਦੇ ਅੱਗੇ ਆ ਗਿਆ ਜੀ। ਇਹਨੇ ਕਿਹਾ ਵੀ ਜੰਗਲ ਵਿੱਚ ਕੌਣ ਹੈ ਜਿਹੜਾ ਮੇਰੇ ਅੱਗੇ ਪ੍ਰਸ਼ਾਦਾ ਰੱਖ ਰਿਹਾ? ਅਤੇ ਜਦੋਂ ਆਵਾਜ਼ ਦਿੱਤੀ, ਅਤੇ ਫਿਰ ਜਿਸ ਇਸ਼ਟ ਨੂੰ ਮੰਨਦਾ ਸੀ ਨਾ, ਉਸ ਇਸ਼ਟ ਦੀ ਆਵਾਜ਼ ਆਈ ਸ਼੍ਰੀ ਕ੍ਰਿਸ਼ਨ ਜੀ ਦੀ। ਉਹਨਾਂ ਆਖਿਆ, ਕਹਿਣ ਲੱਗੇ ਮੈਂ ਮੰਨਦਾ ਵੀ ਤੂੰ ਮੇਰਾ ਸੇਵਕ ਹੈ, ਇਹੋ ਜਿਹੀ ਗੱਲ ਨਹੀਂ, ਤੂੰ ਸੇਵਕ ਹੈ, ਭਗਤ ਹੈ ਮੇਰਾ, ਪਰ ਤੇਰੇ ਕੋਲੋਂ ਇੱਕ ਬੜੀ ਵੱਡੀ ਭੁੱਲ ਹੋ ਗਈ ਹੈ। ਗੱਜ ਕੇ ਆਖੋ ਵਾਹਿਗੁਰੂ। ਇਹ ਬੜਾ ਬਹਿਬਲ ਹੋਇਆ ਵੀ ਮੇਰੇ ਤਾਂ ਇਸ਼ਟ ਨੇ ਮੈਨੂੰ ਰੱਦ ਕਰ ਦਿੱਤਾ। ਬੜਾ ਬੇਬਲ ਹੋ ਕੇ ਮਾਈ ਦਾਸ ਪੁੱਛਣ ਲੱਗਾ, ਜੀ ਕਿਹੜੀ ਭੁੱਲ ਹੋ ਗਈ ਮੇਰੇ ਕੋਲੋਂ? ਅਤੇ ਫਿਰ ਅੱਗੋਂ ਆਵਾਜ਼ ਆਈ, ਕਹਿਣ ਲੱਗੇ ਭਾਈ, ਇਸ ਸਮੇਂ ਗੋਇੰਦਵਾਲ ਸਾਹਿਬ ਵਿੱਚ ਧਰਤੀ 'ਤੇ ਖੁਦ ਪਰਮੇਸ਼ਰ ਸਰੀਰ ਧਾਰਨ ਕਰਕੇ ਬੈਠਾ। ਕਹਿਣ ਲੱਗੇ, ਤੂੰ ਇੱਕ ਛੋਟੀ ਜਿਹੀ ਮਰਜ਼ਾਦਾ ਕਰਕੇ ਉਹਨਾਂ ਦੇ ਦਰਸ਼ਨ ਨਹੀਂ ਕਰਕੇ ਆਇਆ, ਅਤੇ ਸਾਡੇ ਦਰਸ਼ਨ ਕਰਨ ਨੂੰ ਆ ਗਿਆ? ਕਹਿਣ ਲੱਗੇ, ਜਾ ਕਹਿਣ ਲੱਗੇ, ਜੇ ਤੂੰ ਆਪਣਾ ਭਲਾ ਚਾਹੁੰਦਾ ਤਾਂ ਹੁਣੇ ਇਸੇ ਟਾਈਮ ਵਾਪਸ ਗੋਇੰਦਵਾਲ ਸਾਹਿਬ ਚਲੇ ਜਾ, ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ ਝੁਕੇਗਾ ਅਤੇ ਤੇਰਾ ਭਲਾ ਹੋਏਗਾ ਜੀ। ਗੁਰਮੁਖੋ, ਰੋਂਦਾ ਹੋਇਆ ਵਾਪਸ ਆਇਆ, ਪਰ ਉੱਥੇ ਮਨ ਵਿੱਚ ਫੁਰਨਾ ਬਣਾ ਲਿਆ। ਮਨ ਬੜਾ ਬੇਈਮਾਨ ਹੁੰਦਾ ਬੰਦੇ ਦਾ, ਮਨ ਵਿੱਚ ਇਹ ਫੁਰਨਾ ਬਣਾਇਆ ਵੀ ਜਿਹੋ ਜਿਹੇ ਰੂਪ ਦੇ ਮੈਂ ਚਾਹੁੰਦਾ ਨਾ ਦਰਸ਼ਨ ਹੋਣੇ, ਮੈਨੂੰ ਉਹੋ ਜਿਹੇ ਰੂਪ ਦੇ ਦਰਸ਼ਨ ਹੋਣੇ। ਸਤਿਗੁਰ ਨੂੰ ਜਿਹਾ ਕੋ ਇੱਛਦਾ ਤਿਹਾ ਕੋ ਫਲ ਪਾਏ। ਗੁਰੂ ਸਾਹਿਬ ਅੱਗੇ ਕੋਈ ਜਿਹੋ ਜਿਹਾ ਫੁਰਨਾ ਬਣਾਵੇ ਸਤਿਗੁਰੂ ਉਹੋ ਜੀ ਫਿਰ ਕਿਰਪਾ ਕਰ ਦਿੰਦੇ ਜੀ। ਜਦੋਂ ਉਹਨੇ ਇਹ ਇੱਛਾ ਬਣਾਈ ਵੀ ਮੈਨੂੰ ਪੀਲੇ ਕੱਪੜੇ ਪਾਏ ਹੋਣ, ਮੁਕਟ ਪਾਇਆ ਹੋਵੇ, ਉੱਤੇ ਮੋਰ ਵੀ ਲੱਗਾ ਹੋਏ, ਗੱਦੀ 'ਤੇ ਬੈਠੇ ਹੋਣ, ਤਾਂ ਇਹੋ ਜਿਹੇ ਰੂਪ ਦੇ ਦਰਸ਼ਨ ਹੋਣ ਜੀ। ਅਜੇ ਕਿ ਖੁਦ ਇਸ਼ਟ ਨੇ ਕਹਿ ਵੀ ਦਿੱਤਾ ਪਰ ਬੰਦੇ ਨੂੰ ਛੇਤੀ ਕਿਤੇ ਭਰੋਸਾ ਨਹੀਂ ਆਉਂਦਾ ਜੀ। ਜਦੋਂ ਗੋਇੰਦਵਾਲ ਸਾਹਿਬ ਰੋਂਦਾ ਹੋਇਆ ਆਇਆ ਅਤੇ ਹੁਣ ਬਚਨ ਚੇਤਾ ਆ ਗਿਆ, ਹੁਣ ਪਹਿਲਾਂ ਮਨ ਨੀਵਾਂ ਕੀਤਾ, ਉਦੋਂ ਕਹਿੰਦਾ ਸੀ ਮੈਂ ਲੋਕਾਂ ਵਿੱਚ ਬਹਿ ਕੇ ਪ੍ਰਸ਼ਾਦਾ ਨਹੀਂ ਛਕਣਾ, ਮੈਂ ਆਪ ਬਣਾ ਕੇ ਛਕਦਾ ਮੇਰੀ ਮਰਜ਼ਾਦਾ। ਹੁਣ ਉਹ ਪਿੱਛੋਂ ਇਸ਼ਟ ਨੇ ਸਮਝਾ ਦਿੱਤਾ ਸੀ, ਹੁਣ ਪਹਿਲਾਂ ਲੰਗਰ ਛਕਣ ਗਿਆ ਜੀ। ਉਹ ਹੱਜ ਕੇ ਆਖੋ ਵਾਹਿਗੁਰੂ। ਪਹਿਲਾਂ ਲੰਗਰ ਛਕਿਆ ਅਤੇ ਲੰਗਰ ਛਕਦੇ ਛਕਦੇ ਨੇ ਫੁਰਨਾ ਬਣਾਇਆ ਵੀ ਮਹਾਰਾਜ ਮੈਨੂੰ ਇਹੋ ਜਿਹੇ ਰੂਪ 'ਚ ਦਰਸ਼ਨ ਦੇਣ। ਗੁਰਮੁਖੋ ਫਿਰ ਮੇਰੀ ਬੇਨਤੀ ਹੈ, ਸਤਿਗੁਰ ਨੂੰ ਜਿਹਾ ਕੋ ਉੱਛਦਾ ਤੇਹਾ ਕੋ ਫਲ ਪਾਏ। ਗੁਰੂ ਸਾਹਿਬ ਅੱਗੇ ਕੋਈ ਜਿਹੋ ਜਿਹੀ ਇੱਛਾ ਰੱਖਦਾ ਮਹਾਰਾਜ ਉਹੋ ਜਿਹਾ ਵਰਤਾਰਾ ਵਰਤਾਉਂਦੇ ਜੀ। ਮਨ ਵਿੱਚ ਫੁਰਨਾ ਇਹੋ ਹੀ, ਪੀਲੇ ਕੱਪੜੇ ਪਾਏ ਹੋਣ, ਜਿਹੋ ਜਿਹੇ ਉਹਨੇ ਹਿੰਦੂ ਧਰਮ ਵਿੱਚ ਇਸ਼ਟ ਦੇ ਦਰਸ਼ਨ ਕੀਤੇ ਸੀਗੇ, ਜਿਹੋ ਵਾਹਿਗੁਰੂ ਪੀਲੇ ਕੱਪੜੇ ਪਾਏ ਹੋਣ, ਮੁਕਟ ਲਾਇਆ ਹੋਵੇ ਅਤੇ ਮੋਰ ਹੋਵੇ ਮੁਕਟ 'ਤੇ, ਜਦੋਂ ਇਹੋ ਜਿਹੇ ਰੂਪ ਦਾ ਫੁਰਨਾ ਬਣਾ ਕੇ ਅੰਦਰ ਆਇਆ ਨਾ ਸੰਗਤਾਂ ਨੂੰ, ਅਤੇ ਬਿਰਧ ਸਰੀਰ ਦੇ ਦਰਸ਼ਨ ਹੋਣ। ਅੱਜ ਕੇ ਆਖੋ ਵਾਹਿਗੁਰੂ ਵੀ ਮਹਾਰਾਜ ਬੈਠੇ ਆ ਅਤੇ ਸਰੀਰ ਉਹੋ ਹੀ ਆ ਬਜ਼ੁਰਗ ਆ, ਪਰ ਉਹਨੂੰ ਜੋ ਉਹ ਸੋਚਦਾ ਸੀ ਨਾ ਗੁਰੂ ਅਮਰਦਾਸ ਸਾਹਿਬ ਨੇ ਉਹੋ ਜਿਹੇ ਦਰਸ਼ਨ ਦੇ ਦਿੱਤੇ ਜੀ। ਮਹਾਰਾਜ ਨੇ ਪੀਲੇ ਹੀ ਕੱਪੜੇ ਪਾਏ, ਮੁਕਟ ਲਾਇਆ ਤਾਂ ਉੱਤੇ ਮੋਹਰ ਲੱਗਾ। ਗੁਰਮੁਖੋ ਲੰਮੇ ਪੈ ਕੇ ਮੱਥਾ ਟੇਕਿਆ, ਫਿਰ ਮਾਈ ਦਾਸ ਵੈਸ਼ਨੋ ਨੇ ਲੰਮੇ ਪੈ ਕੇ ਮੱਥਾ ਟੇਕਿਆ, ਐ ਖਲੋ ਕੇ ਮਹਾਰਾਜ ਸਾਹਿਬ ਦੀ ਉਸਤਤ ਕਰਨ ਲੱਗਾ, ਕਹਿਣ ਲੱਗਾ ਸਤਿਗੁਰੂ ਮੈਂ ਭੁੱਲ ਗਿਆ ਸੀ, ਮੈਂ ਤਾਂ ਆਪਣੀ ਬਾਹਰੀ ਕੱਟੜਤਾ ਕਰਕੇ ਹੀ ਇੱਥੋਂ ਪ੍ਰਸ਼ਾਦਾ ਨਹੀਂ ਸੀ ਛਕਿਆ, ਮੈਂ ਭੁੱਲ ਗਿਆ ਸਾਂ, ਹੁਣ ਕਿਰਪਾ ਕਰੋ। ਸਤਿਗੁਰੂ ਕਹਿਣ ਲੱਗੇ ਮਾਈ ਦਾਸ ਤੈਨੂੰ 7 ਦਿਨ ਅਸੀਂ ਆਪਣੇ ਕੋਲ ਰੱਖਣਾ ਇੱਥੇ, ਗੱਜ ਕੇ ਆਖੋ 7 ਦਿਨ ਤੈਨੂੰ ਆਪਣੇ ਕੋਲ ਰੱਖਣਾ, 7ਵੇਂ ਦਿਨ ਪ੍ਰਸ਼ਾਦਾ ਪੰਗਤ 'ਚ ਛਕਾਉਣਾ। ਕਹਿਣ ਲੱਗੇ ਕਹਿਣ ਲੱਗਾ ਮਹਾਰਾਜ ਹੁਣ ਤਾਂ ਜਿੱਥੇ ਕਹੋਗੇ ਮੈਂ ਉੱਥੇ ਬਹਿ ਕੇ ਛਕ ਲਵਾਂਗਾ, ਕਿਰਪਾ ਕਰੋ। ਗੁਰਮੁਖੋ ਜਦੋਂ ਉੱਤੋਂ ਸਮਝਾ ਦਿੱਤਾ ਜਾਵੇ ਨਾ ਕਿਸੇ ਗੁਰਮੁਖ ਦੀ ਸੰਗਤ ਹੋ ਜੇ, ਫਿਰ ਨਿਮਰਤਾ ਬੰਦੇ ਵਿੱਚ ਸੁੱਤੇ ਸਿੱਧ ਆ ਜਾਂਦੀ ਜੀ। ਕਹਿਣ ਲੱਗਾ ਹੁਣ ਜਿੱਥੇ ਕਹੋਗੇ ਉੱਥੇ ਹੀ ਪ੍ਰਸ਼ਾਦਾ ਛਕਾਂਗਾ। ਉੱਥੇ ਫਿਰ 7 ਦਿਨ ਗੁਰੂ ਸਾਹਿਬ ਨੇ ਉਹਨੂੰ ਆਪਣੇ ਕੋਲ ਰੱਖਿਆ ਅਤੇ 7 ਦਿਨ ਉਹਨੂੰ ਫਿਰ ਪਰਮੇਸ਼ਰ ਦਾ ਨਾਮ ਦੇ ਨਾਮ ਵਾਲੇ ਪਾਸੇ ਜੋੜਿਆ ਜੀ। ਇਹੋ ਜਿਹੇ ਪਤਾ ਨਹੀਂ ਗੋਇੰਦਵਾਲ ਸਾਹਿਬ ਵਿੱਚ ਕਿੰਨੇ ਕੁ ਟੁੱਟੇ ਹੋਏ ਆਏ ਅਤੇ ਸਤਿਗੁਰੂ ਨੇ ਉਹਨਾਂ ਨੂੰ ਕਲਿਆਣ ਕੀਤਾ, ਰੱਬ ਨਾਲ ਜੋੜਿਆ। ਭੱਟ ਸਾਹਿਬਾਨ ਬਾਣੀ 'ਚ ਕਿਰਪਾ ਕਰਦੇ, ਉਹ ਕਹਿੰਦੇ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣ ਹੈ ਸੁਣਿਓ। ਗੱਜ ਕੇ ਆਖੋ ਕੱਚ ਤੋਂ ਸੋਨਾ ਬਣਾਉਣ ਦੀ ਸਮਰੱਥਾ ਰੱਖਦੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ। ਗੁਰੂ ਅਮਰਦਾਸ ਸਾਹਿਬ ਵਿੱਚ ਇੰਨੀ ਤਾਕਤ ਹੈ, ਕੱਚ ਵਰਗਾ ਜਿਨ੍ਹਾਂ ਦਾ ਜੀਵਨ ਹੈ ਨਾ ਸੋਨਾ ਬਣਾ ਦਿੰਦੇ ਜੀ। ਲੋਹ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਜਦੋਂ ਗੁਰੂ ਅਮਰਦਾਸ ਸਾਹਿਬ ਕਿਰਪਾ ਕਰ ਦਿੰਦੇ ਆਮ ਗਲੇ ਸੜੇ ਲੋਹੇ ਵਰਗੇ ਜੀਵਨ ਤੋਂ ਮਹਾਰਾਜ ਲਾਲ ਵਰਗਾ ਜੀਵਨ ਬਣਾ ਦਿੰਦੇ ਜੀ, ਲਾਲ ਵਰਗਾ ਜੀਵਨ ਬਣਾ ਦਿੰਦੇ। ਆਓ ਸਤਿਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੋ, ਹੇ ਗੁਰੂ ਅਮਰਦਾਸ ਸਾਹਿਬ ਕੋਈ ਗਿਆਨੀ ਤੁਹਾਡੀ ਕਥਾ ਨਹੀਂ ਚੇ ਕਰ ਸਕਦਾ, ਆਪਾਂ ਕੋਈ ਵੀ ਗਿਆਨੀ ਗੁਰੂ ਸਾਹਿਬ ਦੇ ਜੀਵਨ ਦੀ ਕਥਾ ਨਹੀਂ ਕਰ ਸਕਦਾ। ਸਤਿਗੁਰਾਂ ਦੇ ਜੀਵਨ ਦਾ ਜੀਵਨ ਵਰਗਾ ਹੋਰ ਕਿਸੇ ਦਾ ਜੀਵਨ ਨਹੀਂ ਲੱਭਦਾ, ਗੁਰੂ ਦਾ ਸਾਨੀ ਹੋਰ ਕੋਈ ਨਹੀਂ ਹੈਗਾ ਜੀ। ਅਤੇ ਸਤਿਗੁਰੂ ਅੱਗੇ ਕਰੋ ਅਰਦਾਸ ਬੇਨਤੀ, ਹੇ ਸੱਚੇ ਪਾਤਸ਼ਾਹ ਸਾਡੇ ਜਿਹੜੇ ਔਗੁਣ ਨੇ ਉਹ ਦੂਰ ਹੋ ਜਾਣ, ਅਤੇ ਗੁਰੂ ਅਮਰਦਾਸ ਸਾਹਿਬ ਕਿਰਪਾ ਕਰੋ, ਨਾਮ ਬਖਸ਼ੋ, ਸੇਵਾ ਬਖਸ਼ਿਸ਼ ਕਰੋ, ਅਤੇ ਪ੍ਰਵਾਨ ਹੋਇਆਂ ਦੀ ਸੰਗਤ ਬਖਸ਼ਿਸ਼ ਕਰੋ। ਪ੍ਰਵਾਨ ਹੋਇਆਂ ਦੀ ਸੰਗਤ ਸੱਚੇ ਪਾਤਸ਼ਾਹ, ਜਿਹੜੇ ਪ੍ਰਵਾਨ ਹੋ ਚੁੱਕੇ, ਫਿਰ ਬੇਨਤੀ। ਗੁਰੂ ਅਮਰਦਾਸ ਸਾਹਿਬ ਦਾ ਜੀਵਨ ਇਸੇ ਗੱਲ ਦੀ ਉਦਾਹਰਣ 'ਚ ਸਿਮਰਨ ਕਰੋ। ਉਹ ਕੀ ਮਹਾਰਾਜ ਕਿੱਲੀ ਫੜ ਕੇ ਵਾਹਿਗੁਰੂ ਦਾ ਨਾਮ ਜਪਦੇ ਰਹੇ, ਸੇਵਾ ਦੀ ਉਦਾਹਰਣ ਉਹ ਵੀ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੀ ਹੈ। ਅਤੇ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਦੀ ਸੰਗਤ ਕੀਤੀ, ਮੇਰੇ ਸਤਿਗੁਰੂ ਨੇ ਉਹਨਾਂ ਦਾ ਪਾਰ ਉਤਾਰਾ ਕੀਤਾ, ਇਕੱਲਾ ਉਦੋਂ ਨਹੀਂ ਅੱਜ ਵੀ ਮਹਾਰਾਜ ਪਾਰ ਉਤਾਰਾ ਕਰ ਰਹੇ। ਫਿਰ ਬੇਨਤੀ ਹੈ, ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਇਹ ਗੁਰੂ ਅਮਰਦਾਸ ਸਾਹਿਬ ਕਹਿ ਰਹੇ ਨੇ, ਗੱਜ ਕੇ ਆਖੋ ਵਾਹਿਗੁਰੂ। ਹਰ ਰੋਜ਼ ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਅਤੇ ਗੁਰੂ ਅਮਰਦਾਸ ਸਾਹਿਬ ਕਿਰਪਾ ਕਰਨ ਦੇ, ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਓ ਚਿੱਤ ਲਾਇਆ। ਜਿਨ੍ਹਾਂ ਨੇ ਗੁਰੂ ਨਾਲ ਚਿੱਤ ਲਾ ਲਿਆ ਉਹਨਾਂ ਦਾ ਸਰੀਰ ਪ੍ਰਵਾਨ ਹੋ ਗਿਆ, ਭਾਵ ਉਹਨਾਂ ਦਾ ਜਨਮ ਪ੍ਰਵਾਨ ਹੋ ਗਿਆ। ਅਤੇ ਲਾਸਟ ਬੇਨਤੀ ਕਰਕੇ ਮੈਂ ਖਿਮਾ ਮੰਗਣ ਲੱਗਾ। ਗੁਰਮੁਖੋ, ਗੁਰੂ ਰਾਮਦਾਸ ਜੀ ਨੇ ਸੇਵਾ ਕੀਤੀ। ਇੱਕ ਦਿਨ ਮਹਾਰਾਜ ਬੀਬੀ ਭਾਨੀ ਜੀ ਨੂੰ ਕਹਿਣ ਲੱਗੇ, ਭਾਨੀਏ ਜੇ ਤੇਰੇ ਪਤੀ ਦੀ ਉਮਰ ਪੂਰੀ ਹੋ ਜੇ ਤਾਂ ਤੂੰ ਕੀ ਕਰੇਂਗੀ? ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਭਾਣਾ ਮੰਨ ਲਵਾਂਗੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਅੱਜ ਤੇਰੇ ਪਤੀ ਦੀ ਉਮਰ ਪੂਰੀ ਹੋ ਗਈ। ਕਹਿਣ ਲੱਗੇ ਗੁਰੂ ਰਾਮਦਾਸ ਜੀ ਦੀ ਕੋਲ ਸੱਤ, ਅਸੀਂ ਤੁਹਾਡੀ ਸੇਵਾ ਤੋਂ ਖੁਸ਼ ਬੜੇ ਹਾਂ। ਗੁਰਮੁਖੋ ਆਏ, ਮਹਾਰਾਜ ਕਹਿਣ ਲੱਗੇ, ਪੁਰਖਾ ਤੁਹਾਡੀ ਉਮਰ ਪੂਰੀ ਹੋ ਚੁੱਕੀ, ਸਾਡੀ ਉਮਰ ਦੇ 7 ਸਾਲ ਪਏ ਨੇ। ਕਹਿਣ ਲੱਗੇ ਜਾਓ। ਕਹਿਣ ਲੱਗੇ, ਜਿਹੜੀ ਸਾਡੀ ਉਮਰ ਦੇ 7 ਸਾਲ ਉਹ ਤੁਹਾਨੂੰ ਦਿੱਤੇ ਦੀ। ਅਤੇ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ, ਮੈਂ ਕੈਸਟ ਵਿੱਚ ਉਹਨਾਂ ਦਾ ਬਚਨ ਸੁਣ ਰਿਹਾ ਸੀ, ਉਹ ਬੀਬੀਆਂ ਨੂੰ ਸਮਝਾ ਰਹੇ ਸੀ। ਉਹ ਕਹਿੰਦੇ ਸੀ, ਹੋਰ ਕਈ ਕਰਮ ਕਰਦੀਆਂ ਹੋ, ਇੱਕ ਕੰਮ ਕਰੋ, ਗੁਰੂ ਘਰ ਦੀ ਸੇਵਾ ਕਰੋ, ਇੱਥੇ ਭੁੱਖੇ ਰਹਿਣ ਦੀ ਲੋੜ ਨਹੀਂ, ਗੁਰੂ ਤਾਂ ਆਪਣੀ ਉਮਰ ਵੀ ਦੂਜਿਆਂ ਨੂੰ ਦੇ ਦਿੰਦਾ। ਕਹਿਣ ਲੱਗੇ ਸਤਿਗੁਰੂ ਤਾਂ ਆਪਣੀ ਉਮਰ ਵੀ ਦੇ ਦਿੰਦੇ। ਕਹਿਣ ਲੱਗੇ, ਗੁਰੂ ਘਰ ਦੀ ਰੱਜ ਕੇ ਸੇਵਾ ਕਰਿਆ ਕਰੋ। ਸੋ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਬਹੁਤ ਵੱਡਾ, ਬੜਾ ਵਿਸ਼ਾਲ ਹੈ। ਕਥਾ ਤੁਸੀਂ ਸੁਣੀ ਹੈ, ਬੇਅੰਤ ਬਾਣੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਆਪ ਉਚਾਰੀ ਦੀ। ਕਿੱਥੇ ਇੱਕ ਸ਼ਬਦ ਬੀਬੀ ਅਮਰੋ ਜੀ ਕੋਲੋਂ ਸੁਣਿਆ ਸੀਗਾ, ਇੱਕ ਸ਼ਬਦ ਸੁਣ ਕੇ ਠੰਡ ਪੈ ਗਈ। ਇਹ ਨਹੀਂ ਸੀ ਪਤਾ ਵੀ ਆਉਣ ਵਾਲੇ ਸਮੇਂ ਵਿੱਚ ਇਸੇ ਸਰੀਰ ਨੇ ਗੁਰਬਾਣੀ ਨੂੰ ਆਪ ਉਚਾਰਨਾ ਜੀ। ਹਾਂਜੀ, ਕੋਈ ਪਤਾ ਨਹੀਂ ਕਿਹੜੇ ਵੇਲੇ ਸਤਿਗੁਰੂ ਦੀ ਕਿਰੇ 'ਤੇ ਕਿਰਪਾ ਹੋ ਜਾਣੀ ਜੀ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ। ਹੱਥ ਜੋੜੋ, ਆਖੋ ਸਾਰੇ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਹਮਾਰਾ, ਧੰਨ 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 ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਆਓ ਇੱਕ ਸ਼ਬਦ ਜਿਹੜਾ ਗੁਰੂ ਅਮਰਦਾਸ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ, ਮਹਾਰਾਜ ਸੱਚੇ ਪਾਤਸ਼ਾਹ ਸੇਵਾ ਕਰਦਿਆਂ ਕਰਦਿਆਂ ਨਾ ਇੱਕ ਸ਼ਬਦ ਪੜ੍ਹਦੇ ਹੁੰਦੇ ਸੀਗੇ ਜੀ, ਉਹ ਸਾਨੂੰ ਸਿੱਖਿਆ ਦੇਣ ਲਈ। ਆਪਣਾ ਤਾਂ ਮਿਲਾਪ ਹੋ ਹੀ ਗਿਆ ਸੀਗਾ, ਪਰ ਸਾਨੂੰ ਸਿੱਖਿਆ ਦੇਣ ਲਈ ਨਾ ਗੁਰੂ ਅਮਰਦਾਸ ਸਾਹਿਬ ਸੇਵਾ ਕਰਾਉਂਦਿਆਂ ਕਰਾਉਂਦਿਆਂ ਸਿੱਖਾਂ ਕੋਲੋਂ ਗੋਇੰਦਵਾਲ ਸਾਹਿਬ ਇੱਕ ਸ਼ਬਦ ਪੜ੍ਹਦੇ ਹੁੰਦੇ ਸੀਗੇ ਪਿਆਰ ਨਾਲ। ਆਓ ਆਪਾਂ ਉਹ ਸ਼ਬਦ ਪੜ੍ਹ ਕੇ ਮੈਂ ਖਿਮਾ ਮੰਗਣ ਲੱਗਾ। ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਿਮਾਣੀ, ਮਿਲ ਮੇਰੇ ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨੇ ਮੈਨਣੀ, ਨੀਂਦ ਨਾ ਆਵੇ ਜੀਓ, ਪਾਵੇ ਅੰਨ ਨਾ ਪਾਣੀ, ਅੰਨ ਨਾ ਭਾਵੇ ਮਰੀਏ ਹਾਵੇ, ਬਿਨ ਪੇਰ ਕਿਉਂ ਸੁਖ। ਜੇ ਸਤਿਗੁਰੂ ਦਾ ਪਿਆਰ ਨਹੀਂ ਪ੍ਰਾਪਤ ਹੋਇਆ ਤਾਂ ਸੁੱਖ ਆਤਮਾ ਨੂੰ ਕਿਵੇਂ ਮਿਲੇਗਾ ਜੀ? ਇਹਦਾ ਅਰਥ ਇਹ ਹੈ, ਪਾਣੀ ਅੰਨ ਨਾ ਭਾਵੈ ਮਰੀਐ ਹਾਵੈ, ਬਿਨ ਪੇਰ ਕਿਉਂ ਸੁਖ ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨੀ ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ। ਅੱਜ ਸਤਿਗੁਰੂ ਜੀ ਦਾ ਗੁਰਪੁਰਬ ਹੈ, ਅਰਦਾਸ ਕਰਿਓ ਮਹਾਰਾਜ ਸਾਨੂੰ ਤੁਹਾਡਾ ਪਿਆਰ ਪ੍ਰਾਪਤ ਹੋ ਸਕੇ, ਤੁਹਾਡੇ ਨਾਲ ਸਾਡਾ ਪਿਆਰ ਵੱਧ ਸਕੇ, ਆਪ ਜੀ ਦਾ ਪਿਆਰ ਸਾਡੇ ਹਿਰਦੇ ਵਿੱਚ ਵੱਸ ਸਕੇ। ਭੁੱਲਾਂ ਚੁੱਕਾਂ ਦੀ ਖਿਮਾ ਸਾਰਿਆਂ ਨੂੰ, ਸਤਿਗੁਰੂ ਜੀ ਦੇ ਅਵਤਾਰ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ। ਅੱਜ ਗੁਰਪੁਰਬ ਹੈ ਤਾਂ 10 ਕੁ ਮਿੰਟ ਵੱਧ ਲਾਏ ਨੇ, ਗੁਰੂ ਸਾਹਿਬ ਮਹਾਰਾਜ ਦੀ ਸਿਫਤ ਕਰਨੀ ਆਪਾਂ ਜੀ ਸਾਰਿਆਂ ਨੂੰ, ਅਸਥਾਨ ਵੱਲੋਂ, ਪ੍ਰਬੰਧਕ ਕਮੇਟੀ ਵੱਲੋਂ ਸਤਿਗੁਰੂ ਜੀ ਦੇ ਅਵਤਾਰ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕੀ ਫਤਿਹ।